ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ। ਸ਼ਬਦੈ ਸਿਓ ਚਿੱਤ ਨਾ ਲਾਵਈ, ਜਿੱਤ ਸੁਖ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ। ਸ਼ਬਦੈ ਸਿਓ ਚਿੱਤ ਨਾ ਲਾਵਈ, ਜਿੱਤ ਸੁਖ ਵਸੈ ਮਨ ਆਏ। ਤਾਮਸ ਲੱਗਾ ਸਦਾ ਫਿਰੈ, ਅਹਿਨਿਸ ਜਲਤ ਬਿਹਾਈ। ਜੋ ਤਿਸ ਭਾਵੈ ਸੋ ਥੀਐ, ਕਹਿਣਾ ਕਿਛੁ ਨਾ ਜਾਈ। ਤਾਮਸ ਲੱਗਾ ਸਦਾ ਫਿਰੈ, ਅਹਿਨਿਸ ਜਲਤ ਬਿਹਾਈ। ਜੋ ਤਿਸ ਭਾਵੈ ਸੋ ਥੀਐ, ਕਹਿਣਾ ਕਿਛੁ ਨਾ ਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਸਤਿਗੁਰਾਂ ਦੀ ਵਸਾਈ ਹੋਈ ਪਾਵਨ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਦੇਸ਼ ਵਿਦੇਸ਼ ਤੋਂ ਚੱਲ ਕੇ ਨਤਮਸਤਕ ਹੋਣ ਵਾਸਤੇ ਪਹੁੰਚੀ ਸਤਿਕਾਰਯੋਗ ਸਾਧ ਸੰਗਤ, ਜਿੱਥੇ ਸ਼ਰਧਾ ਤੇ ਭਾਵਨਾ ਨਾਲ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀਆਂ ਲਵਾ ਕੇ ਅੰਮ੍ਰਿਤ ਗੁਰਬਾਣੀ ਨਾਲ ਸਾਂਝ ਪਾ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ, ਇਸ ਦੇ ਨਾਲ ਹੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਰਾਗੀ ਜੱਥੇ ਪਾਸੋਂ ਆਸਾ ਕੀ ਵਾਰ ਰੱਬੀ ਬਾਣੀ ਦਾ ਕੀਰਤਨ ਆਪ ਸਾਰੀ ਸੰਗਤ ਨੇ ਸਰਵਣ ਕੀਤਾ ਹੈ। ਸੋ ਹੁਣ ਸਮਾਂ ਹੈ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਗੁਰੂ ਨਾਨਕ ਦੇ ਘਰ ਨਾਲ ਪਿਆਰ ਕਰਨ ਵਾਲਾ ਸਿੱਖ ਰਹਿੰਦਾ ਹੈ, ਉਹਨੂੰ ਗੁਰੂ ਨਾਨਕ ਦੇ ਦਰ ਘਰ ਦੇ ਰਾਹ ਤੇ ਤੁਰ ਲੱਗਿਆਂ ਇੱਕ ਪੈਗਾਮ ਦਿੱਤਾ ਜਾਂਦਾ ਹੈ। ਜੇ ਰੱਬ ਨਾਲ ਮਿਲਣਾ ਹੈ, ਸਚਿਆਰ ਹੋਣਾ ਚਾਹੁੰਦਾ ਹੈ, ਤੇ ਇੱਕੋ ਤਰੀਕਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸੰਸਾਰ ਦੇ ਅੰਦਰ ਹੁਕਮ ਵਿੱਚ ਰਜ਼ਾ ਵਿੱਚ ਤੁਰ ਕੇ ਪਰਮੇਸ਼ਰ ਦੇ ਨਾਲ ਸਾਂਝ ਪੈ ਸਕਦੀ ਹੈ। ਉਹ ਹੁਕਮ ਦੀ ਸਮਝ ਕਿੱਥੋਂ ਪੈਂਦੀ ਹੈ? ਉਹ ਹੁਕਮ ਦੀ ਸਮਝ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਪੂਰੇ ਗੁਰੂ ਕੋਲੋਂ ਸਮਝ ਪੈਂਦੀ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਪਹਿਲੀ ਵਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਪਾਵਨ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਕਰਾਇਆ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਮੁੱਖ ਵਾਕ ਲੈ ਕੇ ਸੰਗਤ ਨੂੰ ਸੁਣਾਇਆ, ਉਸ ਸਮੇਂ ਤੋਂ ਹੀ ਇਹ ਸਮੁੱਚੇ ਸੰਸਾਰ ਦੀ ਅੱਜ ਵੀ ਭਾਵਨਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਆਉਂਦਾ ਹੈ ਸੰਗਤਾਂ ਸ਼ਰਧਾ ਅਤੇ ਪਿਆਰ ਦੇ ਨਾਲ ਸਰਵਣ ਕਰਦੀਆਂ। ਅੱਜ ਵੀ ਅੰਮ੍ਰਿਤ ਵੇਲੇ ਦਾਤਾ ਜੀ ਨੇ ਜੋ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ, ਉਹਦੀ ਵਿਚਾਰ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਰਵਣ ਕਰਨ ਵਾਸਤੇ ਹਾਜ਼ਰੀਆਂ ਲਵਾ ਰਹੇ ਹੋ। ਇਹਦੇ ਨਾਲ ਹੀ ਸਾਧ ਸੰਗਤ ਅੱਜ ਆਸਾੜ ਦੇ ਮਹੀਨੇ ਦੀ ਆਰੰਭਤਾ ਹੈ। ਸਿੱਧੀ ਬੋਲੀ 'ਚ ਆਪਾਂ ਹਾੜ ਦੀ ਸੰਗਰਾਂਦ ਕਹਿ ਦਿੰਦੇ ਹਾਂ, ਹਾੜ ਦੇ ਮਹੀਨੇ ਦੀ ਆਰੰਭਤਾ ਕਹਿ ਦਿੰਦੇ ਹਾਂ। ਅਤੇ ਸਤਿਗੁਰੂ ਪਾਤਸ਼ਾਹ ਨੇ ਰੱਬੀ ਬਾਣੀ ਦੇ ਅੰਦਰ ਆਸਾੜ ਦੇ ਮਹੀਨੇ ਦਾ ਨਾਮ ਵਰਤ ਕੇ ਜੋ ਜੀਵਨ ਨੂੰ ਸਫਲ ਕਰਨ ਦਾ, ਆਸਾੜ ਦੀ ਤਪਸ਼ ਤੋਂ ਬਚਣ ਦਾ ਵੀ ਸੰਦੇਸ਼ ਸਾਨੂੰ ਦ੍ਰਿੜ ਕਰਾਇਆ ਹੈ, ਕਿਸ ਤਰੀਕੇ ਦੇ ਨਾਲ ਸੰਸਾਰ ਦੇ ਅੰਦਰ ਆਨੰਦ, ਜਿਸ ਆਨੰਦ ਬਾਰੇ ਸਿੱਖ ਪੜ੍ਹਦਾ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹ ਆਨੰਦ ਦੀ ਦਾਤ ਕਿਵੇਂ ਮਿਲ ਸਕਦੀ ਹੈ। ਇਹ ਸ਼ਬਦ ਵਿੱਚੋਂ, ਬਾਣੀ ਵਿੱਚੋਂ ਸਾਰਿਆਂ ਨੇ ਸਮਝਣ ਦਾ ਯਤਨ ਕਰਨਾ। ਜਿੰਨੀ ਸੰਗਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਹਾਜ਼ਰੀ ਨੂੰ, ਦੇਸ਼ ਵਿਦੇਸ਼ ਤੋਂ ਮੀਡੀਆ ਚੈਨਲਾਂ ਦੇ ਰਾਹੀਂ ਆਪ ਜੀ ਸੁਰਤ ਟਿਕਾ ਕੇ ਹਾਜ਼ਰੀ ਲਵਾ ਰਹੇ ਹੋ, ਆਓ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੋ ਸਕਣ। ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ ਅਤੇ ਪਿਆਰ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਅੱਜ ਦਾ ਪਵਿੱਤਰ ਮੁੱਖ ਵਾਕ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਰਹਿਮਤ ਕਰਕੇ ਬਖਸ਼ਿਸ਼ ਕੀਤਾ, ਸਲੋਕ ਮਹੱਲਾ ਤੀਜਾ। ਸਿਰਲੇਖ ਤੋਂ ਪਤਾ ਲੱਗ ਰਿਹਾ ਹੈ ਮਹੱਲਾ ਤੀਜਾ, ਤੀਜੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ, ਜਿਨ੍ਹਾਂ ਦਾ 450 ਸਾਲਾ ਜੋਤੀ ਜੋਤ ਪੁਰਬ ਸ਼ਤਾਬਦੀ ਦੇ ਰੂਪ ਵਿੱਚ ਸਤੰਬਰ ਦੇ ਮਹੀਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਸਮੁੱਚਾ ਸੰਸਾਰ ਬੜੀ ਚੜ੍ਹਦੀ ਕਲਾ 'ਚ ਮਨਾਉਣ ਜਾ ਰਿਹਾ। ਸਤਿਗੁਰਾਂ ਤੋਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਬਚਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪਾਵਨ ਅੰਗ 554 ਦੇ ਉੱਪਰ ਸ਼ੋਭਾਇਮਾਨ ਹੈ। 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ, 22 ਵਾਰਾਂ ਵਿੱਚੋਂ ਬਿਹਾਗੜਾ ਰਾਗ ਦੇ ਅੰਦਰ ਜਿਹੜੀ ਬਿਹਾਗੜੇ ਕੀ ਵਾਰ ਹੈ ਨਾ, ਬਿਹਾਗੜੇ ਕੀ ਵਾਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ। ਹੁਣ ਗੁਰੂ ਰਾਮਦਾਸ ਪਾਤਸ਼ਾਹ ਨੇ ਜਿਹੜੀ ਵਾਰ ਉਚਾਰੀ, ਵਾਰ ਦਾ ਮੂਲ ਰੂਪ ਹੋਇਆ ਕਰਦਾ ਹੈ ਪੌੜੀਆਂ। ਪੌੜੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਨੇ, ਇਹਦੇ ਨਾਲ ਨਾਲ ਸ਼ਲੋਕ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਉਚਾਰੇ ਨੇ, ਅਤੇ ਅੱਜ ਦੀ ਇਹ 15ਵੀਂ ਪੌੜੀ ਜਿਹੜੀ ਹੁਕਮਨਾਮੇ ਦੇ ਰੂਪ ਵਿੱਚ ਬਿਹਾਗੜੇ ਕੀ ਵਾਰ ਵਿੱਚੋਂ ਸਤਿਗੁਰਾਂ ਨੇ ਤਰਸ ਕਰਕੇ ਬਖਸ਼ਿਸ਼ ਕੀਤੀ ਹੈ। ਇਹਦੇ ਨਾਲ ਦੋ ਸ਼ਲੋਕ ਦਰਜ ਨੇ, ਜਿਹੜੇ ਦੋਨੋਂ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਦੇ ਅਤੇ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਤਰਸ ਕਰਕੇ, ਰਹਿਮਤ ਕਰਕੇ ਜ਼ਿੰਦਗੀ ਨੂੰ ਆਨੰਦਮਈ ਬਣਾਉਣ ਦਾ ਤਰੀਕਾ ਕਿਵੇਂ ਬਖਸ਼ਿਸ਼ ਕਰਦੇ ਨੇ, ਪਿਆਰ ਨਾਲ ਸਰਵਣ ਕਰੀਏ ਜੀ।
ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ।
ਪਹਿਲਾ ਸ਼ਲੋਕ ਜਿਹਦੀ ਆਰੰਭਤਾ ਹੁੰਦੀ ਹੈ ਤੇ ਸਤਿਗੁਰ ਪਾਤਸ਼ਾਹ ਇਹ ਦ੍ਰਿੜ ਕਰਾ ਰਹੇ ਨੇ ਹੇ ਨਾਨਕ ਸੰਬੋਧਨ ਵਿੱਚ ਕਿ ਹੇ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਗੁਰੂ ਨੂੰ ਮਿਲਣ ਤੋਂ ਬਗੈਰ, ਸਤਿਗੁਰ ਨੂੰ ਭੇਟੇ, ਭੇਟੇ ਤੋਂ ਭਾਵ ਮਿਲਾਪ, ਜਿੰਨੀ ਦੇਰ ਤੱਕ ਕੋਈ ਮਨੁੱਖ ਗੁਰੂ ਨਾਲ ਮਿਲਦਾ ਨਹੀਂ ਨਾ, ਉਨੀ ਦੇਰ ਤੱਕ ਸਾਰਾ ਸੰਸਾਰ ਜਿਹੜਾ ਜਗਤ ਹੈ ਇਹ ਅੰਨਾ ਹੈ। ਅੰਨੇ ਦਾ ਮਤਲਬ ਇਹ ਨਹੀਂ ਕਿ ਆਹ ਜਿਹੜੀਆਂ ਦੋ ਅੱਖਾਂ ਜਿਨ੍ਹਾਂ ਤੋਂ ਇਸ ਸੰਸਾਰ ਦੇ ਵਿੱਚ ਵੇਖਣ ਦੀ ਤਾਕਤ ਨਾ ਹੋਵੇ। ਧੰਨ ਗੁਰੂ ਅੰਗਦ ਸਾਹਿਬ ਦੇ ਬੜੇ ਪਿਆਰੇ ਬਚਨ ਨੇ, ਕਹਿੰਦੇ ਅੰਧੇ ਇਹ ਨਾ ਆਖੀਆਂ ਨਾ, ਉਹਨਾਂ ਨੂੰ ਅੰਧੇ ਨਾ ਆਖੋ ਜਿਨ ਮੁੱਖ ਲੋਇਣ ਨਾ ਹੈ, ਜਿਨ੍ਹਾਂ ਦੀਆਂ ਆਹ ਅੱਖਾਂ ਜਿਹੜੀਆਂ ਨੇ ਸੰਸਾਰ ਨੂੰ ਨਹੀਂ ਵੇਖ ਪਾਉਂਦੀਆਂ। ਉਹਨੂੰ ਤਾਂ ਸਿੱਖ ਧਰਮ ਵਿੱਚ, ਖਾਲਸਾ ਪੰਥ ਵਿੱਚ ਸ਼ਬਦ ਨਾਮ ਦਿੱਤਾ ਹੈ ਸੂਰਮਾ। ਆਪਾਂ ਸ਼ਬਦ ਕਹਿ ਦਿੰਦੇ ਹਾਂ ਫਲਾਣਾ ਸੂਰਮਾ ਸਿੰਘ ਹੈ, ਇਹਦਾ ਭਾਵ ਇਹ ਸੂਰਮਾ ਸ਼ਬਦ ਕਹਿ ਕੇ ਮਾਣ ਕੀਤਾ, ਇਹਨਾਂ ਅੱਖਾਂ ਨਾਲ ਨਾ ਵੇਖਣ ਵਾਲਾ ਅੰਨਾ ਨਹੀਂ, ਕੌਣ ਹੈ ਫਿਰ ਅੰਨਾ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਅੰਧੇ ਸੇਈ ਆਖੀ ਅੰਨ ਜਿਨ ਮੁੱਖ ਲੋਇਣ ਨਾਹੀਂ, ਅੰਧੇ ਇਹ ਨਾ ਆਖੀਆਂ ਉਹਨਾਂ ਨੂੰ ਅੰਨੇ ਨਾ ਆਖੋ ਜਿਨ ਮੁੱਖ ਲੋਇਣ ਨਾਹੀਂ, ਅੰਧੇ ਸੇਈ ਆਖੀਆਂ ਜੇ ਖਸਮੋ ਕੁੱਥੇ ਜਾਏ। ਅਸਲ ਵਿੱਚ ਅੰਨੇ ਉਹ ਨੇ ਜਿਹੜੇ ਖਸਮ ਤੋਂ ਕੁੱਥੇ ਹੋਏ ਨੇ, ਰੱਬ ਤੋਂ ਟੁੱਟੇ ਹੋਏ ਨੇ। ਇਹ ਜਿੰਨਾ ਸੰਸਾਰ ਹੈ ਨਾ, ਇਹਨਾਂ ਅੱਖਾਂ ਦੇ ਨਾਲ ਸਾਰਾ ਸੰਸਾਰ ਦਾ ਪਸਾਰਾ ਨਜ਼ਰ ਆਉਂਦਾ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਰੱਬ ਨੂੰ ਵੇਖਣ ਵਾਸਤੇ ਇਹਨਾਂ ਅੱਖਾਂ ਦੀ ਮੁਹਤਾਜੀ ਦੀ ਲੋੜ ਨਹੀਂ। ਹੋ ਸਕਦਾ ਕਿਸੇ ਬੰਦੇ ਕੋਲ ਇਹ ਅੱਖਾਂ ਨਾ ਵੀ ਹੋਣ, ਇਹਨਾਂ ਅੱਖਾਂ ਤੋਂ ਬਗੈਰ ਵੀ ਉਸ ਪਰਮਾਤਮਾ ਦੇ ਦੀਦਾਰ ਕੀਤੇ ਜਾ ਸਕਦੇ ਨੇ। ਨਾਨਕ ਸੇ ਅੱਖੜੀਆਂ ਬਿਆਨ, ਹੇ ਨਾਨਕ ਉਹ ਅੱਖਾਂ ਬਿਆਨ, ਬਿਆਨ ਦਾ ਮਤਲਬ ਹੋਰ ਨੇ, ਜਿੰਨੀ ਡਿਸੰਦੋ ਮਾਂ ਪੀਰੀ ਜਿਹਦੇ ਨਾਲ ਪਿਆਰੇ ਦੇ ਦੀਦਾਰ ਕੀਤੇ ਜਾਂਦੇ। ਬੁੱਲੇ ਸ਼ਾਹ ਦਾ ਇੱਕ ਬੜਾ ਪਿਆਰਾ ਬੋਲ ਹੈ, ਕਹਿੰਦਾ ਰੱਬ ਤੇ ਹਰ ਥਾਂ ਤੇ ਵਸਿਆ ਹੈ, ਜਰੇ ਜਰੇ ਤੇ ਕਣ ਕਣ ਵਿੱਚ ਹੈ। ਬੁੱਲਿਆ ਸ਼ਉ ਅਸਾਂ ਤੇ ਵੱਖ ਨਹੀਂ, ਸ਼ਉ ਬਿਨਾਂ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਸਾਡੇ ਕੋਲ ਅਜੇ ਉਹ ਵੇਖਣ ਵਾਲੀ ਅੱਖ ਨਹੀਂ ਹੈ। ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਡਿਸੰਦੋ ਮਾਂ ਪਿਰੀ। ਆ ਵੇਖੋ, ਨੇਤਰ ਤੇ ਸਾਰਿਆਂ ਨੂੰ ਲੱਗੇ ਹੈ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਕੇਵਲ ਨੇਤਰ ਹੋਇਆ ਬੰਦਾ ਸੁਜਾਖਾ ਨਹੀਂ ਹੋ ਜਾਂਦਾ। ਨੇਤਰ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਨੂੰ ਗੁਰੂ ਦੇ ਹੁਕਮ ਦੀ, ਗੁਰੂ ਦੇ ਸ਼ਬਦ ਦੀ ਸਮਝ ਨਹੀਂ ਨਾ ਆਈ, ਅਸਲ ਵਿੱਚ ਉਹ ਬੰਦੇ ਜਿਹੜੇ ਅੰਨੇ ਨੇ। ਕਿਹਨਾਂ ਦੀ ਗੱਲ ਕਰ ਰਹੇ ਨੇ ਸਤਿਗੁਰੂ? ਨਾਨਕ, ਬਿਨ ਸਤਿਗੁਰ ਭੇਟੇ ਜੱਗ ਆਂਦ ਹੈ। ਸੰਸਾਰ ਵਿੱਚ ਜਨਮ ਤੇ ਹੋਇਆ, ਨੇਤਰ ਤੇ ਮਿਲੇ, ਇਹ ਸਾਰਾ ਸੰਸਾਰ ਨਜ਼ਰ ਆ ਰਿਹਾ ਹੈ, ਪਰ ਅਜੇ ਤੱਕ ਗੁਰੂ ਦਾ ਮਿਲਾਪ ਨਹੀਂ ਹੋ ਸਕਿਆ। ਤੇ ਗੁਰੂ ਦੇ ਮਿਲਾਪ ਤੋਂ ਬਗੈਰ ਬਾਣੀ ਵਿੱਚ ਬਾਰ ਬਾਰ ਸਤਿਗੁਰੂ ਸਮਝਾਉਂਦੇ ਨੇ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਦੁਨੀਆਂ ਦੇ ਅੰਦਰ ਜਿਹੜਾ ਵੀ ਸੰਸਾਰ ਦੇ ਵਿੱਚ ਆਇਆ, ਮੇਰੇ ਪਾਤਸ਼ਾਹ ਆਸਾ ਕੀ ਵਾਰ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਨੇ, ਯਾਦ ਰੱਖਿਓ ਜੇ ਰੱਬ ਦੇ ਦਰ ਘਰ ਤੱਕ ਸਾਂਝ ਪਾਉਣੀ ਹੈ, ਪਰਮੇਸ਼ਰ ਦਾ ਮਿਲਾਪ ਹਾਸਲ ਕਰਨਾ ਹੈ, ਨਿਰੰਕਾਰ ਨਾਲ ਸਾਂਝ ਪਾਉਣੀ ਹੈ ਨਾ, ਇਹ ਗੱਲ ਕਦੇ ਨਾ ਭੁੱਲਿਓ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਗੈਰ ਅੱਜ ਤੱਕ ਕਿਸੇ ਦਾ ਰੱਬ ਨਾਲ, ਪਰਮੇਸ਼ਰ ਨਾਲ, ਨਿਰੰਕਾਰ ਨਾਲ, ਅਕਾਲ ਪੁਰਖ ਨਾਲ ਮੇਲ ਨਹੀਂ ਜੇ ਹੋ ਸਕਿਆ। ਇੱਥੋਂ ਤੱਕ ਸਾਹਿਬ ਕਹਿੰਦੇ ਦੁਨੀਆਂ 'ਚ ਲੋਕ ਦੇਵੀ ਦੇਵਤੇ ਅਵਤਾਰ ਪੀਰਾਂ ਪੈਗੰਬਰਾਂ ਬੜਿਆਂ ਦਾ ਮਾਣ ਕਰਦੇ ਹੈ, ਪਰ ਸੱਚ ਇਹ ਹੈ, ਸਤਿਗੁਰੂ ਕਹਿੰਦੇ ਭਾਈ ਰੇ, ਗੁਰਬਿਨ ਗਿਆਨ ਨਾ ਹੋਏ, ਗੁਰੂ ਤੋਂ ਬਗੈਰ ਜੀਵਨ ਦੀ ਸੂਝ ਸਮਝ ਗਿਆਨ ਇਹ ਹਾਸਲ ਨਹੀਂ ਹੁੰਦਾ। ਪੁੱਛੋ ਬ੍ਰਹਮੇ ਨਾਰਦੇ, ਚਾਹੇ ਬ੍ਰਹਮਾ ਜੀ ਨੂੰ ਜਾ ਕੇ ਪੁੱਛ ਲਓ, ਨਾਰਦ ਜੀ ਨੂੰ ਜਾ ਕੇ ਪੁੱਛ ਲਓ, ਵੇਦ ਵਿਆਸੇ ਕੋਏ, ਜਿਨ੍ਹਾਂ ਨੂੰ ਲੋਕ ਅਵਤਾਰ ਕਰਕੇ ਪੂਜਦੇ ਰਹੇ, ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ, ਤਾਂ ਵੀ ਅੰਤ ਨਾ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ, ਜੇ ਉਹਨਾਂ ਨੂੰ ਵੀ ਪੁੱਛ ਲਓ, ਜੇ ਸ਼੍ਰੀ ਕ੍ਰਿਸ਼ਨ ਜੀ ਜਗਤ ਵਿੱਚ ਆਏ, ਉਹਨਾਂ ਨੂੰ ਵੀ ਜਗਤ ਵਿੱਚ ਜੋਗੀ ਸੰਦੀਪਨ ਨੂੰ ਗੁਰੂ ਧਾਰਨ ਕਰਨਾ ਪਿਆ। ਸ਼੍ਰੀ ਰਾਮ ਜੀ ਆਏ, ਉਹਨਾਂ ਨੂੰ ਰਿਸ਼ੀ ਵਸ਼ਿਸ਼ਟ ਨੂੰ ਗੁਰੂ ਧਾਰਨ ਕਰਨਾ ਪਿਆ। ਇਹਦਾ ਮਤਲਬ ਦੇਵੀ ਦੇਵਤੇ ਅਵਤਾਰ ਜਿਨ੍ਹਾਂ ਦਾ ਜਗਤ ਮਾਣ ਕਰਦਾ ਸੀ, ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਤੋਂ ਬਗੈਰ ਕਿਸੇ ਦਾ ਸੰਸਾਰ ਦੇ ਅੰਦਰ ਭਲਾ ਨਹੀਂ ਹੋ ਸਕਿਆ। ਇਸ ਕਰਕੇ ਗੁਰੂ ਦੀ ਪਦਵੀ ਜਿਹੜੀ ਹੈ ਸਭ ਤੋਂ ਸ਼੍ਰੋਮਣ ਤੇ ਸਭ ਤੋਂ ਉੱਤਮ ਹੈ, ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤੇ ਇਹ ਗੱਲ ਆਪਣੇ ਜੀਵਨ ਵਿੱਚ ਵੀ ਕਮਾ ਕੇ ਸਾਡੇ ਸਾਹਮਣੇ ਪੂਰਨੇ ਪਾ ਗਏ। ਵੇਖੋ, 1479 ਦੇ ਅੰਦਰ ਗੁਰੂ ਨਾਨਕ ਸਾਹਿਬ ਤੋਂ 10 ਵਰੇ ਬਾਅਦ ਤੀਜੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ ਬਾਸਰਕੇ ਦੀ ਧਰਤੀ। ਪਰ ਮੇਰੇ ਪਾਤਸ਼ਾਹ ਮਹਾਰਾਜ ਦੀ ਜ਼ਿੰਦਗੀ ਦੇ 60 ਸਾਲ ਤੋਂ ਵੱਧ, ਸਨ 1541 ਤੱਕ ਦਾ ਸਮਾਂ, ਲਗਭਗ 61 ਸਾਲ ਕੁਝ ਮਹੀਨੇ ਬਣ ਜਾਂਦੇ ਆ, 62ਵੇਂ ਵਰੇ ਵਿੱਚ ਪ੍ਰਵੇਸ਼ ਕਰ ਗਏ ਹੈ। ਤੇ 60 ਸਾਲ ਬਾਰੇ ਆਮ ਦੁਨੀਆਂ ਦੇ ਵਿੱਚ ਆਪਾਂ ਪੜ੍ਹਦੇ ਲਿਖਦੇ ਹਾਂ, ਸਰਕਾਰਾਂ ਵੱਲ ਵੇਖਦੇ ਹਾਂ, ਜਿਹੜੇ ਬੰਦੇ ਨੌਕਰੀਆਂ ਕਰਦੇ ਆ, ਪੰਜਾਬ ਸਰਕਾਰ ਦਾ ਕਾਨੂੰਨ ਹੈ 58 ਸਾਲ 'ਚ ਰਿਟਾਇਰਮੈਂਟ ਦੇ ਦਿੰਦੇ ਆ, ਸੈਂਟਰ ਸਰਕਾਰ ਹੈ ਉਹ 60 ਸਾਲ 'ਤੇ ਰਿਟਾਇਰ ਕਰ ਦਿੰਦੀ ਹੈ। ਲੋਕ ਕਹਿੰਦੇ 60 ਸਾਲਾਂ ਦਾ ਹੋ ਗਿਆ, ਸਰਕਾਰ ਕਹਿੰਦੀ ਸਾਡੇ ਕੰਮ ਦਾ ਨਹੀਂ, ਇਹ ਬੰਦਾ ਹੁਣ ਰਿਟਾਇਰ ਕਰ ਦਿੱਤਾ ਜਾਵੇ। ਦੁਨੀਆਂਦਾਰ ਬੰਦੇ ਦੀ ਤਾਂ ਗੱਲ ਹੋ ਸਕਦੀ ਹੈ, ਪਰ ਸਤਿਗੁਰੂ ਬਾਣੀ 'ਚ ਕਹਿੰਦੇ ਜਿਹੜਾ ਗੁਰੂ ਨਾਲ ਸ਼ਬਦ ਨਾਲ ਜੁੜ ਜਾਏ ਉਹਦੇ 'ਤੇ ਉਮਰਾਂ ਦਾ ਫਰਕ ਨਹੀਂ ਜੇ ਪਿਆ ਕਰਦਾ। ਦੁਨਿਆਵੀ ਬੰਦੇ ਦੀ ਤਾਂ ਗੱਲ ਹੈ, 60 ਕੇ ਬੁਢੇਪਾ ਆਵੇ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, ਪਰ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਬਾਬਾ ਅਮਰਦਾਸ ਜੀ ਦੇ ਰੂਪ 'ਚ ਲਗਭਗ 62 ਵਰੇ, 60 ਸਾਲ ਤੋਂ ਬਾਅਦ 61 ਸਾਲ ਕੁਝ ਮਹੀਨਿਆਂ ਤੱਕ ਤੀਰਥਾਂ ਦੀ ਯਾਤਰਾ ਕਰਦੇ ਰਹੇ। ਯਾਤਰਾ ਕਰਦਿਆਂ ਬੜੇ ਧਰਮ ਕਰਮ ਕਮਾਏ ਨੇ, ਦਾਨ ਪੁੰਨ ਪੂਜਾ ਪਾਠ ਬੜੇ ਕੀਤੇ ਨੇ, ਜਿਹਦੇ ਬਾਰੇ ਬਾਅਦ 5ਵੇਂ ਪਾਤਸ਼ਾਹ ਨੇ ਵੀ ਇਹ ਗੱਲ ਕਹਿ ਦਿੱਤੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਤੇ ਇੱਕ ਦਿਨ ਕਿਸੇ ਬ੍ਰਹਮਚਾਰੀ ਸਾਧ ਦੀ ਬੜੀ ਭਾਵਨਾ ਨਾਲ ਸੇਵਾ ਬਾਬਾ ਅਮਰਦਾਸ ਜੀ ਕਰ ਰਹੇ ਨੇ, ਤੇ ਸੇਵਾ ਕਰਦਿਆਂ ਪਾਣੀ ਦਾ ਗਲਾਸ ਉਸਨੇ ਮੰਗਿਆ ਤੇ ਜਦੋਂ ਪਾਣੀ ਬੜੇ ਚਾਵਾਂ ਨਾਲ ਗਲਾਸ ਭਰ ਕੇ ਲੈ ਕੇ ਆਏ ਤੇ ਬ੍ਰਹਮਚਾਰੀ ਸਾਧ ਦੇ ਹੱਥ ਵਿੱਚ ਪਕੜਾਉਣ ਲੱਗੇ ਤੇ ਗੱਲੀ ਬਾਤੀ ਉਹਨੇ ਪੁੱਛ ਲਿਆ ਕਿ ਬਾਬਾ ਸੇਵਾ ਬੜੀ ਕਰਦਾ ਏ, ਭਾਵਨਾ ਬੜੀ ਹੈ, ਨੇਮ ਬੜਾ ਉੱਚਾ ਸੁੱਚਾ ਏ, ਮੈਨੂੰ ਇਹ ਤੇ ਦੱਸ ਖਾਂ ਭਲਾ ਤੇਰਾ ਗੁਰੂ ਕੌਣ ਹੈ? ਤੇ ਭੋਲੇ ਜੇ ਸੁਭਾਅ ਦੇ ਵਿੱਚ ਇੱਕ ਗੱਲ ਕਹਿੰਦੇ ਨੇ, ਮੈਂ ਗੁਰੂ ਤੇ ਅਜੇ ਮੈਂ ਧਾਰਨੀ ਨਹੀਂ ਕੀਤਾ। ਇੰਨੀ ਗੱਲ ਸੁਣਨ ਦੀ ਦੇਰ ਉਹ ਸਾਧ ਲੋਹਾ ਲਾਖਾ ਹੋ ਗਿਆ, ਕਹਿੰਦੇ 60 ਸਾਲ ਤੋਂ ਉੱਪਰ ਤੇਰੀ ਉਮਰ ਹੋ ਗਈ ਹੈ, ਕੰਧੀ ਉੱਤੇ ਰੁੱਖੜਾ ਵਾਲੀ ਤੇਰੀ ਜ਼ਿੰਦਗੀ ਦੀ ਅਵਸਥਾ ਏ, ਅਜੇ ਤੱਕ ਤੂੰ ਗੁਰੂ ਧਾਰ ਨਹੀਂ ਕੀਤਾ। ਨਿਗੁਰੇ ਬੰਦੇ ਦਾ ਤੇ ਨਾਂ ਲੈਣਾ ਵੀ ਬੁਰਾ ਏ, ਤੇ ਤੇਰੇ ਵਰਗੇ ਨਿਗੁਰੇ ਬੰਦੇ ਦੇ ਹੱਥੋਂ ਮੈਂ ਜਲ ਪਾਣੀ ਛਕਦਾ ਰਿਹਾ, ਸੰਗਤ ਕਰਦਾ ਰਿਹਾ, ਮੇਰੇ ਤੇ ਸਾਰਾ ਜੀਵਨ ਹੀ ਜਿਹੜਾ ਹੈ ਵਿਅਰਥ ਬੇਕਾਰ ਹੋ ਗਿਆ ਏ, ਕਿਉਂਕਿ ਤੇਰੇ ਵਰਗੇ ਦਾ ਸੰਗ ਕੀਤਾ। ਬਸ ਆ ਬੋਲ ਨਿਗੁਰੇ ਕਾ ਹੈ ਨਾਉ ਬੁਰਾ, ਇਹ ਸੀਨੇ ਦੇ ਅੰਦਰ ਤੀਰ ਵਾਂਗੂ ਚੁਭੇ ਨੇ। ਤੇ ਜਦੋਂ ਅੰਦਰੋਂ ਖਿੱਚ ਪੈਦਾ ਹੁੰਦੀ ਹੈ ਨਾ, ਵੇਖੋ ਆਮ ਆਪਾਂ ਬਾਜ਼ਾਰਾਂ ਵਿੱਚ ਰੋਜ਼ ਲੰਘ ਜਾਂਦੇ ਹਾਂ, ਤੁਰਦੇ ਫਿਰਦੇ ਹਾਂ, ਪਰ ਜਿਹੜੀ ਚੀਜ਼ ਖਰੀਦਣੀ ਹੋਵੇ, ਲੋੜ ਹੋਵੇ, ਉਸ ਦੁਕਾਨ ਵੱਲ ਬੜਾ ਝਾਤ ਮਾਰ ਕੇ ਵੇਖਦੇ। ਕੱਪੜੇ ਖਰੀਦਣੇ ਹੋਣ ਤੇ ਕੱਪੜੇ ਦੀ ਦੁਕਾਨ ਵੱਲ ਵੇਖਾਂਗੇ, ਸੋਨਾ ਖਰੀਦਣਾ ਹੋਵੇ ਤੇ ਸੋਨੇ ਦੀ ਦੁਕਾਨ ਵੱਲ ਝਾਤ ਮਾਰਾਂਗੇ। ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ, ਬੰਦੇ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਮੈਂ ਗੁਰੂ ਵਾਲਾ ਨਹੀਂ ਬਣਿਆ, ਮੈਂ ਅਜੇ ਗੁਰੂ ਨਾਲ ਜੁੜਿਆ ਨਹੀਂ। ਜਿੱਦਣ ਅੱਜ ਪਿਆਸ ਪੈਦਾ ਹੋਈ, ਅੰਦਰ ਖਿੱਚ ਪੈਦਾ ਹੋਈ ਗੁਰੂ ਨੂੰ ਮਿਲਣ ਦੀ, ਸੱਚ ਜਾਣਿਓ ਹੁਣ ਧਿਆਨ ਮਾਰਦੇ ਨੇ, ਮਿਲੇ ਕਿੱਥੋਂ? ਆਪਣੇ ਘਰ ਵਿੱਚ ਆਏ, ਬੇਚੈਨੀ ਦੇ ਵਿੱਚ ਰਾਤ ਬਤੀਤ ਹੁੰਦੀ ਹੈ, ਅੰਮ੍ਰਿਤ ਵੇਲੇ ਦਾ ਸਮਾਂ, ਤੇ ਕੰਨਾਂ ਵਿੱਚ ਮਿੱਠੀ ਮਿੱਠੀ ਆਵਾਜ਼ ਪੈਂਦੀ ਹੈ। ਉਹ ਆਵਾਜ਼ ਆਪਣੇ ਹੀ ਘਰ ਦੇ ਵਿੱਚੋਂ ਭਤੀਜ ਨੂੰ, ਭਤੀਜੇ ਭਾਈ ਜੱਸੂ ਜੀ ਦੇ ਧਰਮ ਸੁਪਤਨੀ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ, ਅੰਮ੍ਰਿਤ ਵੇਲੇ ਦਹੀਂ ਰਿੜਕ ਰਹੇ ਨੇ, ਤੇ ਦਹੀਂ ਰਿੜਕਦਿਆਂ ਰਿੜਕਦਿਆਂ ਨਾਲ ਗੁਰੂ ਨਾਨਕ ਸਾਹਿਬ ਦੀ ਰੱਬੀ ਬਾਣੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾਹੀ ਅੰਤ ਹਰੇ, ਇਹਨਾਂ ਪਾਵਨ ਬਚਨਾਂ ਦਾ ਪਾਠ ਕਰਦੇ ਜਾ ਰਹੇ। ਹੁਣ ਜਿਉਂ ਜਿਉਂ ਇਹ ਬਚਨ ਪੜ੍ਹਦੇ ਨੇ, ਮੈਂ ਵਿਸਤਾਰ 'ਚ ਨਾ ਜਾ ਕੇ ਸਿਰਫ ਇੱਕ ਨੁਕਤਾ ਤੁਹਾਡੇ ਨਾਲ ਸਾਂਝ ਕਰਕੇ ਅੱਗੇ ਚੱਲਾਂ। ਇਹਦੇ ਅੰਦਰ ਉਹਨਾਂ ਨੇ ਸ਼ਬਦ ਪੜਿਆ, ਚਿੱਤ ਚੇਤਸ ਕੀ ਨਾਹੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਓ ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਇਹ ਸਰੀਰ ਇੱਕ ਭੱਠੀ ਹੈ, ਇਹਦੇ ਵਿੱਚ 5 ਵਿਕਾਰਾਂ ਦੀ ਅੱਗ ਬਲਦੀ ਹੈ। ਕਾਇਆ ਆਰਣ, ਇਹ ਸਰੀਰ ਭੱਠੀ ਵਿੱਚ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਤੇ ਪਾਪਾਂ ਦੇ ਵਿਕਾਰਾਂ ਦੇ ਮਾੜੀ ਸੋਚ ਦੇ ਜਿਹੜੇ ਕੋਲੇ ਨੇ ਨਾ, ਇਹ ਇਸ ਅੱਗ ਨੂੰ ਹੋਰ ਪਖਾਉਂਦੇ ਨੇ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਜਿਵੇਂ ਹੁਣ ਭੱਠੀ ਵਿੱਚ ਲੋਹਾ ਪਿਆ ਹੋਵੇ, ਤੇ ਸੰਨੀ ਨਾਲ ਫੜ ਕੇ ਕਦੀ ਸੱਜੇ ਖੱਬੇ ਘੁਮਾ ਕੇ ਉਹਨੂੰ ਹੋਰ ਸੇਕ ਦੇਈਦਾ ਹੈ। ਕਹਿੰਦੇ ਮਨ ਜਲਿਆ ਸੰਨੀ ਚਿੰਤ ਭਈ, ਇਹ ਚਿੰਤਾ ਤੇ ਫਿਕਰ ਜਿਹੜੇ ਦਿਨ ਰਾਤ ਆਉਂਦੇ ਨੇ ਨਾ, ਇਹ ਸੰਨੀ ਵਰਗਾ ਕੰਮ ਕਰਕੇ ਮਨ ਨੂੰ ਹੋਰ ਸਾੜਦੇ ਪਏ ਨੇ। ਇੰਨਾ ਕੁ ਮਨ ਰੂਪੀ ਲੋਹਾ ਸੜ ਗਿਆ ਹੈ, ਭਇਆ ਮਨੂਰ, ਕਹਿੰਦੇ ਸੜ ਕੇ ਇਹ ਉਹ ਮਨੂਰ ਬਣ ਗਿਆ, ਜਿਸ ਮਨੂਰ ਨੂੰ ਲੋਹੇ ਨੂੰ ਬੇਕਾਰ ਤੇ ਵਿਅਰਥ ਜਾਣ ਕੇ ਲੁਹਾਰ ਸੁੱਟ ਦਿੰਦਾ, ਇਹਦੀ ਕੋਈ ਕੀਮਤ ਨਹੀਂ, ਇਹ ਕਿਸੇ ਕੰਮ ਜੋਗਾ ਨਹੀਂ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵੇ, ਸੜਿਆ ਹੋਇਆ ਲੋਹਾ ਹੋ ਸਕਦਾ ਹੈ ਉਹਦੀ ਕਿਤੇ ਕੀਮਤ ਨਾ ਪਵੇ। ਪਰ ਭੈਣੋ, ਤੁਸੀਂ ਸਾਰੇ ਗੁਰੂ ਕੀ ਗੋਦ ਚ ਸੰਗਤ ਬੜੀ ਭਾਵਨਾ ਨਾਲ ਸਰਵਣ ਕਰ ਰਹੇ ਹੋ, ਜੇ ਸੋਨਾ ਟੁੱਟ ਜੇ, ਸੜ ਜੇ, ਭੁੱਜ ਜੇ, ਉਹ ਟੁੱਟੇ ਭੱਜੇ ਹੋਏ ਸੋਨੇ ਦੀ ਵੀ ਪੂਰੀ ਕੀਮਤ ਪੈਂਦੀ ਹੈ। ਲੋਹਾ ਜਿਹੜਾ ਹੈ ਨਵੇਂ ਦੀ ਕੀਮਤ ਹੁੰਦੀ ਹੈ, ਸੜੇ ਤੇ ਟੁੱਟੇ ਲੋਹੇ ਦੀ ਉਹ ਕੀਮਤ ਨਹੀਂ ਪੈਂਦੀ, ਲੋਕ ਬੇਕਾਰ ਸਮਝ ਕੇ ਸੁੱਟ ਦਿੰਦੇ ਹੈ। ਪਰ ਜਿਹੜਾ ਸੋਨਾ ਹੈ ਨਾ, ਉਹ ਟੁੱਟ ਜੇ ਭੱਜ ਜੇ, ਉਹ ਤਾਂ ਵੀ ਕੀਮਤ ਪਵਾ ਦਿੰਦਾ। ਕਹਿੰਦੇ ਸੜਿਆ ਹੋਇਆ ਲੋਹਾ ਮਨੂਰ ਵਰਗਾ ਜੀਵਨ ਬਣ ਗਿਆ ਸੀ, ਕਿਸੇ ਕੰਮ ਨਹੀਂ ਸੀ ਆਉਣਾ, ਨਿਸ਼ਫਲ ਵਿਅਰਥ ਜਾ ਰਿਹਾ ਸੀ। ਪਰ ਕਹਿੰਦੇ ਇੱਕ ਆਸ ਦੀ ਕਿਰਨ ਲੱਗੀ, ਜੇ ਸੜੇ ਹੋਏ ਲੋਹੇ ਨੂੰ ਪਾਰਸ ਦੀ ਸੰਗਤ ਮਿਲ ਜਾਏ, ਭਇਆ ਮਨੂਰ ਕੰਚਨ ਫਿਰ ਹੋਵੇ, ਸੜਿਆ ਲੋਹਾ ਜੇ ਸੋਨਾ ਬਣ ਜਾਏ, ਤੇ ਫਿਰ ਸੋਨੇ ਦੀ ਤੇ ਪੂਰੀ ਕੀਮਤ ਪੈ ਜਾਂਦੀ ਹੈ ਨਾ, ਭਾਵੇਂ ਟੁੱਟਿਆ ਹੋਵੇ ਤੇ ਭਾਵੇਂ ਸੜਿਆ ਹੋਵੇ। ਕਹਿੰਦੇ ਏਦਾਂ ਹੀ ਜਿਹਨੂੰ ਗੁਰੂ ਮਿਲ ਜੇ ਨਾ ਜ਼ਿੰਦਗੀ ਦੇ ਅੰਦਰ, ਸੜਿਆ ਲੋਹਾ ਪਾਰਸ ਨਾਲ ਮਿਲ ਕੇ ਸੋਨਾ ਬਣ ਕੇ ਆਪਣੀ ਕੀਮਤ ਪਾਉਂਦਾ ਹੈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਹਾ, ਜਿਹਨੂੰ ਅੰਦਰੋਂ ਗੁਰੂ ਰੂਪੀ ਸ਼ਬਦ ਪਾਰਸ ਮਿਲ ਜਾਏ ਨਾ, ਕਹਿੰਦੇ ਉਹ ਵੀ ਵਿਕਾਰਾਂ ਵਿੱਚ ਵਿਅਰਥ ਗਿਆ ਜੀਵਨ ਵੀ ਗੁਰੂ ਨਾਲ ਮਿਲ ਕੇ ਸਫਲ ਹੋ ਜਾਂਦਾ। ਇੱਕ ਹੀ ਬਚਨ ਕਿਹਾ ਬੀਬੀ ਅਮਰੋ ਕੋ, ਤੇਰਾ ਨਾਂ ਵੀ ਅਮਰੋ ਹੈ, ਮੇਰਾ ਨਾਂ ਵੀ ਲੋਕ ਅਮਰੂ ਕਹਿੰਦੇ ਹੈ। ਤੂੰ ਤੇ ਆਪਣੇ ਨਾਂ ਨੂੰ ਅਮਰੋ ਤੋਂ ਅਮਰ ਕਰ ਗਈ ਹੈ, ਪਰ ਮੈਂ ਕੱਲਾ ਨਾਂ ਦਾ ਹੀ ਅਮਰੂ ਰਹਿ ਗਿਆ, ਆਪਣੀ ਜ਼ਿੰਦਗੀ ਨੂੰ ਅਮਰ ਨਹੀਂ ਕਰ ਸਕਿਆ। ਮੈਨੂੰ ਦੱਸ ਖਾਂ ਜਿਹੜੇ ਬਚਨ ਪੜ੍ਹ ਰਹੀ ਸੀ ਕਿਹਦੇ ਹੈ, ਦੱਸਿਆ ਗੁਰੂ ਨਾਨਕ ਸਾਹਿਬ ਦੇ, ਮੈਨੂੰ ਮਿਲਾ ਉਹਨਾਂ ਨਾਲ। ਕਹਿੰਦੇ ਉਹ ਸਰੀਰ ਤਿਆਗ ਕੇ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਕੇ ਖਡੂਰ ਸਾਹਿਬ ਬਖਸ਼ਿਸ਼ਾਂ ਵਰਤਾ ਰਹੇ ਨੇ, ਨਾਲ ਚੱਲ ਕੇ ਪਹੁੰਚੇ ਨੇ, ਗੁਰੂ ਅੰਗਦ ਸਾਹਿਬ ਤੇ ਕੁੜਮ ਜਾ ਕੇ ਮਿਲਣਾ ਚਾਹੁੰਦੇ ਹੈ, ਪਰ ਇੱਕੋ ਦਮ ਚਰਨਾਂ ਤੇ ਝੁੱਕ ਗਏ ਕਿ ਅੱਜ ਕੁੜਮ ਜਾਣ ਕੇ ਨਹੀਂ, ਸਤਿਗੁਰੂ ਤੁਹਾਡਾ ਸੇਵਕ ਬਣ ਕੇ, ਸਿੱਖ ਬਣ ਕੇ ਗੁਰੂ ਨਾਲ ਮਿਲਣ ਵਾਸਤੇ ਆਇਆ ਹੈ। ਤੇ ਜਦੋਂ ਗੁਰੂ ਦੇ ਚਰਨਾਂ ਨਾਲ ਜੁੜੇ, ਫਿਰ ਸਤਿਗੁਰੂ ਪਾਤਸ਼ਾਹ ਦੇ ਮੁੱਖ ਚੋਂ ਜੋ ਜੋ ਬਚਨ ਉਚਾਰਨ ਕੀਤੇ ਜਾਂਦੇ ਆ, 12 ਸਾਲ ਉਹਨਾਂ ਬਚਨਾਂ ਨੂੰ ਸੱਤ ਬਚਨ ਭਲਾ 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 ਕਰਕੇ ਪ੍ਰਵਾਨ ਕੀਤਾ, ਹਰ ਵਕਤ ਗੁਰੂ ਦੀ ਆਗਿਆ ਦੇ ਅਨੁਸਾਰ ਹੀ ਚੱਲਦੇ ਨੇ। ਇੱਕ ਵਾਰ ਤੇ ਤੁਰਦਿਆਂ ਤੁਰਦਿਆਂ ਨਾ ਜਿਹੜੀ ਬਾਂਹ ਸੀ ਉਹ ਤੁਰਦਿਆਂ ਗਾਂਹ ਨਿਕਲ ਗਈ। ਗੁਰੂ ਅੰਗਦ ਸਾਹਿਬ ਵੇਖਦੇ ਨੇ ਕਿ ਬਾਂਹ ਨੂੰ ਕੱਪੜਾ ਬੰਨ ਕੇ ਗਲ ਚ ਪਾਇਆ, ਪੁੱਛਦੇ ਇਹ ਕੀ ਹੋਇਆ? ਕਹਿੰਦੇ ਸਤਿਗੁਰੂ ਇਸ ਬਾਂਹ ਨੂੰ ਬੇਅਦਬੀ ਦੀ ਸੱਟ ਲੱਗੀ। ਕਿਹੜੀ ਬੇਅਦਬੀ? ਕਹਿੰਦੇ ਸਤਿਗੁਰੂ ਤੁਹਾਡੇ ਨਾਲ ਤੁਰਦਿਆਂ ਤੁਰਦਿਆਂ ਨਾ ਬਾਂਹ ਗਾਂਹ ਨੂੰ ਵੱਧਦੀ ਸੀ, ਤੇ ਅੱਜ ਬਾਂਹ ਗਾਂਹ ਨੂੰ ਵਧੇਗੀ, ਤੇ ਕੱਲ ਨੂੰ ਮੈਂ ਤੇ ਮੇਰਾ ਮਨ ਤੁਹਾਡੇ ਤੋਂ ਅੱਗੇ ਵਧਣ ਦਾ ਯਤਨ ਕਰੇਗਾ। ਸਿੱਖ ਦਾ ਕੰਮ ਗੁਰੂ ਦੇ ਅੱਗੇ ਨਹੀਂ, ਗੁਰੂ ਦੇ ਪਿੱਛੇ ਪਿੱਛੇ, ਗੁਰੂ ਦੇ ਮਗਰ ਮਗਰ, ਗੁਰੂ ਦੀ ਮੱਤ ਅਨੁਸਾਰ ਚੱਲਣਾ ਹੈ। ਇਸ ਬਾਂਹ ਨੇ ਬੇਅਦਬੀ ਕੀਤੀ ਹੈ, ਇਸ ਕਰਕੇ ਇਹਨੂੰ ਸੱਟ ਲੱਗੀ ਹੈ ਬੇਅਦਬੀ ਦੀ, ਇਹਨੂੰ ਬੰਨ੍ਹ ਕੇ ਗਲ ਦੇ ਵਿੱਚ ਪਾਇਆ ਹੈ ਤਾਂ ਕਿ ਪ੍ਰੇਰਣਾ ਮਿਲਦੀ ਰਹੇ ਕਿ ਤੂੰ ਗੁਰੂ ਤੋਂ ਅੱਗੇ ਨਹੀਂ, ਗੁਰੂ ਦੇ ਮਗਰ ਮਗਰ, ਗੁਰੂ ਦੀ ਮੱਤ ਲੈ ਕੇ ਚੱਲਣਾ ਹੈ। ਤੇ 12 ਸਾਲ ਦੀ ਘਾਲਣਾ, ਗਾਗਰ ਤੇ ਸਾਗਰ ਇੱਕ ਹੁੰਦੇ ਨੇ, ਇੰਨੀ ਭਾਵਨਾ ਨਾਲ ਸੇਵਾ ਕੀਤੀ। ਸਨ 1552 ਦੇ ਅੰਦਰ ਗੁਰੂ ਅੰਗਦ ਸਾਹਿਬ ਗੁਰਤਾ ਗੱਦੀ ਦੀ ਦਾਤ ਬਖਸ਼ ਕੇ 12 ਬਖਸ਼ਿਸ਼ਾਂ ਨਾਲ ਨਿਵਾਜਦੇ ਨੇ ਕਿ ਤੁਸੀਂ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਇਹ 12 ਬਖਸ਼ਿਸ਼ਾਂ ਮੇਰੇ ਪਾਤਸ਼ਾਹ ਨੇ ਦਿੱਤੀਆਂ। ਤੇ ਇਹ ਗੱਲ ਫਿਰ ਸਤਿਗੁਰੂ ਦੁਨੀਆਂ ਨੂੰ ਦੱਸ ਕੇ, ਦੁਨੀਆਂ ਦੇ ਲੋਕ, ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਗੁਰੂ ਨਾਲ ਮਿਲਣ ਤੋਂ ਬਗੈਰ ਜਗਤ ਸਾਰਾ ਅਗਿਆਨਤਾ ਵਿੱਚ ਅੰਨਾ ਹੈ, ਅੰਧੇ ਕਰਮ ਕਮਾਏ, ਜਿੰਨੇ ਕਰਮ ਕਰਦਾ ਹੈ ਸਵੇਰ ਤੋਂ ਸ਼ਾਮ ਤੱਕ, ਜਿਵੇਂ ਇੱਕ ਤੇਲੀ ਦਾ ਬਲਦ ਹੁੰਦਾ ਹੈ ਨਾ, ਸਵੇਰ ਤੋਂ ਸ਼ਾਮ ਤੱਕ ਚੱਲਦਾ ਤੇ ਬਹੁਤ ਹੈ ਪਰ ਉਹਦੀਆਂ ਅੱਖਾਂ ਦੇ ਅੱਗੇ ਖੋਪੇ ਲੱਗੇ ਹੁੰਦੇ ਆ, ਕੰਮ ਬਹੁਤ ਕਰਦਾ ਹੈ ਪਰ ਸ਼ਾਮ ਨੂੰ ਪ੍ਰਾਪਤੀ ਉਹਨੂੰ ਕੁਝ ਨਹੀਂ, ਮੰਜ਼ਿਲ ਕੋਈ ਵੀ ਤੈਅ ਨਹੀਂ ਕੀਤੀ, ਜਿੱਥੋਂ ਸਵੇਰੇ ਚੱਲਿਆ ਸੀ ਸ਼ਾਮ ਤੱਕ ਉੱਥੇ ਹੀ ਰਹਿੰਦਾ। ਇੱਦਾਂ ਹੀ ਸੰਸਾਰ ਦੇ ਅੰਦਰ ਬੰਦੇ ਕਰਮ ਤੇ ਬੜੇ ਕਰਦੇ ਨੇ, ਪਰ ਜਿਵੇਂ ਅਗਿਆਨਤਾ 'ਚ ਅੰਨਾ ਬੰਦਾ ਕਰਮ ਕਰਦਾ ਹੈ, ਉਸ ਤੇਲੀ ਦੇ ਬਲਦ ਵਾਂਗੂ ਇਹਨੂੰ ਪ੍ਰਾਪਤੀ ਕੁਝ ਵੀ ਨਹੀਂ ਹੁੰਦੀ, ਮੰਜ਼ਿਲ ਕੋਈ ਵੀ ਪ੍ਰਾਪਤ ਨਹੀਂ ਹੁੰਦੀ। ਇਸ ਤਰ੍ਹਾਂ ਅੰਧੇ ਹੋ ਕੇ, ਅੰਧੇ ਕਹਿ ਰਾਹੇ ਦੱਸਿਆ, ਅੰਧਾ ਹੋਏ ਸੋ ਜਾਏ। ਦੁਨੀਆਂ ਦੇ ਅੰਦਰ ਬਹੁਤੇ ਲੋਕ ਅਸਲ ਦੇ ਵਿੱਚ ਇਹਨਾਂ ਨੇਤਰਾਂ ਦੀ ਜੋਤ ਤੇ ਹੈਗੀ ਹੈ, ਪਰ ਜਿਹੜੀ ਜੋਤ ਗੁਰੂ ਕੋਲੋਂ ਲੈ ਕੇ ਅਸੀਂ ਅਸਲ ਵਿੱਚ ਸੰਸਾਰ ਨੂੰ ਵੇਖਣਾ ਸੀ ਉਹ ਨਾ ਹੋਣ ਕਰਕੇ ਨਾ ਬਹੁਤੇ ਆਪ ਅੰਨੇ ਨੇ, ਤੇ ਅੰਨਿਆਂ ਦੇ ਮਗਰ ਦੁਨੀਆਂ ਦੇ ਬਹੁਤੇ ਲੋਕ ਤੁਰਦੇ ਪਏ ਨੇ, ਇੱਕ ਦੂਜੇ ਦੇ ਮਗਰ ਭਟਕਦੇ ਪਏ ਨੇ। ਅੱਜ ਬਹੁਤੇ ਦੇਹਧਾਰੀ ਜਿਹੜੇ ਆਪਣੇ ਆਪ ਦੇ ਗੁਰੂ ਹੋਣ ਦਾ ਦਾਅਵਾ ਕਰਦੇ ਪਏ, ਅਸਲ ਦੇ ਵਿੱਚ ਖੁਦ ਅਗਿਆਨਤਾ ਦੇ ਵਿੱਚ ਅੰਨੇ ਨੇ। ਜਿਵੇਂ ਕੋਈ ਬੰਦਾ ਲਾਲਟਨ ਹੱਥ ਵਿੱਚ ਫੜ ਕੇ ਤੁਰਦਾ ਜਾ ਰਿਹਾ ਸੀ, ਤੇ ਕਿਸੇ ਨੇ ਦੱਸਿਆ ਕਿ ਲਾਲਟਨ ਲੈ ਕੇ ਤੁਰ, ਕਹਿੰਦਾ ਮੈਨੂੰ ਤੇ ਦਿਖਦਾ ਨਹੀਂ, ਮੇਰੇ ਹੱਥ 'ਚ ਲਾਲਟਨ ਫਲਾਉਣ ਦਾ ਕੀ ਫਾਇਦਾ? ਉਹ ਕਹਿੰਦੇ ਤਾਂ ਫੜਾਈ ਹੈ ਕਿ ਸਾਹਮਣੇ ਜਿਹੜਾ ਬੰਦਾ ਆਉਂਦਾ ਹੋਏਗਾ ਨਾ ਉਹਨੂੰ ਤੇ ਘੱਟੋ ਘੱਟ ਦਿਖਦਾ ਹੋਏਗਾ, ਪਰ ਸਾਹਮਣੇ ਜਦੋਂ ਰਸਤੇ ਵਿੱਚ ਦੋਵਾਂ ਬੰਦਿਆਂ ਦੀ ਟੱਕਰ ਹੁੰਦੀ ਹੈ ਤੇ ਪਹਿਲਾਂ ਵਾਲਾ ਰੌਲਾ ਪਾ ਕੇ ਕਹਿੰਦਾ ਹੈ ਮੇਰੇ ਹੱਥ ਵਿੱਚ ਲਾਲਟਨ ਸੀ, ਮੈਨੂੰ ਤੇ ਨਹੀਂ ਸੀ ਦਿਖਦਾ, ਤੂੰ ਤੇ ਘੱਟੋ ਘੱਟ ਵੇਖ ਸਕਦਾ ਸੀ ਨਾ, ਤੇ ਦੂਜਾ ਵੀ ਕਹਿੰਦਾ ਮੇਰੇ ਹੱਥ ਵਿੱਚ ਵੀ ਲਾਲਟਨ ਸੀ, ਦਿਖਦਾ ਮੈਨੂੰ ਵੀ ਨਹੀਂ ਸੀ, ਘੱਟੋ ਘੱਟ ਤੂੰ ਤੇ ਵੇਖ ਲੈਂਦਾ। ਹੁਣ ਦੋ ਅੰਨੇ ਨੇ ਅਸਲ ਵਿੱਚ ਆਪਸ ਵਿੱਚ ਟਕਰਾ ਰਹੇ ਨੇ। ਸੰਸਾਰ ਦਾ ਜਿੰਨਾ ਕਲੇਸ਼ ਹੈ ਨਾ, ਟਕਰਾਅ ਹੈ ਧਰਮ ਦੇ ਨਾਂ ਤੇ, ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ, ਇਹ ਉਹਨਾਂ ਬੰਦਿਆਂ ਦਾ ਹੈ ਜਿਹੜੇ ਗੁਰੂ ਦੇ ਸ਼ਬਦ ਤੋਂ ਟੁੱਟੇ ਹੋਏ, ਅੰਧੇ ਕਰਮ ਕਮਾਏ, ਅਗਿਆਨਤਾ ਦੇ ਕਰਮ ਕਰ ਰਹੇ ਨੇ। ਤੇ ਜਿਹਨੂੰ ਗੁਰੂ ਦਾ ਸ਼ਬਦ ਮਿਲ ਜਾਏ ਨਾ, ਫਿਰ ਗੁਰੂ ਅੱਖਾਂ ਦੀ ਇਹ ਨੇਤਰਾਂ ਦੀ ਜੋਤ ਬਖਸ਼ਦਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਗੁਰੂ ਤੋਂ ਬਗੈਰ ਸਾਰਾ ਜਗਤ ਅਗਿਆਨਤਾ ਵਿੱਚ ਅੰਨਾ ਤੇ ਅਗਿਆਨਤਾ ਭਰੇ ਕਰਮ ਕਮਾ ਰਿਹਾ ਹੈ।
ਸ਼ਬਦ ਸਿਓ ਚਿੱਤ ਨਾ ਲਾਵਈ, ਜਿੱਤ ਸੁਖ ਵਸੈ ਮਨ ਆਏ।
ਅਸੀਂ ਜਿੰਨੇ ਬੈਠੇ ਹਾਂ ਨਾ, ਅਸੀਂ ਤੇ ਮਾਣ ਨਾਲ ਕਹਿਣਾ ਸਤਿਗੁਰੂ ਸਾਨੂੰ ਤੇ ਵੇਖਦਾ ਹੈ। ਹੁਣ ਸਤਿਗੁਰੂ ਕਹਿੰਦੇ ਪਹਿਚਾਣ ਕਰ ਲਿਓ ਕਿ ਕਿਹੜਾ ਕਿਹੜਾ ਬੰਦਾ ਵੇਖ ਰਿਹਾ ਹੈ ਤੇ ਕਿਹੜਾ ਅਗਿਆਨਤਾ 'ਚ ਅੰਨਾ ਹੈ। ਉਹਦੀ ਪਹਿਚਾਣ ਸਤਿਗੁਰੂ ਦੱਸਦੇ, ਕਹਿੰਦੇ ਸ਼ਬਦ ਹੈ ਸਿਓ ਚੇਤਨਾ ਲਾਵਈ। ਜਿਹੜਾ ਬੰਦਾ ਸ਼ਬਦ ਨਾਲ ਚਿੱਤ ਨਹੀਂ ਨਾ ਜੋੜਦਾ, ਵੇਖੋ ਬਾਣੀ ਪੜ੍ਹਦੇ ਸੁਣਦੇ ਸਾਰੇ ਹਾਂ ਪਰ ਚਿੱਤ ਵਿੱਚ ਅਜੇ ਗੁਰੂ ਦਾ ਸ਼ਬਦ ਨਹੀਂ ਜੇ ਵਸਿਆ। ਮੁੱਖ ਤੋਂ ਬੋਲ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ ਪਰ ਅਜੇ ਤੱਕ ਚੇਤੇ ਵਿੱਚ ਸ਼ਬਦ ਨਹੀਂ ਵਸਿਆ। ਭਾਈ ਸੁਥਰੇ ਸ਼ਾਹ ਜੀ ਦੀ ਇੱਕ ਗਾਥਾ ਆਉਂਦੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਲੱਗਾ, ਸਿੱਖਾਂ ਨੇ ਆ ਕੇ ਸ਼ਿਕਾਇਤ ਕੀਤੀ ਸਤਿਗੁਰੂ ਭਾਈ ਸੁਥਰੇ ਸ਼ਾਹ ਨੇ ਸਾਨੂੰ ਫਲਾਣੇ ਦਿਨ ਗਾਲਾਂ ਕੱਢੀਆਂ ਸੀਗੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੋਲ ਬੁਲਾ ਲਿਆ, ਭਾਈ ਸੁਥਰੇ ਸ਼ਾਹ ਸੰਗਤ ਕੀ ਕਹਿੰਦੀ ਹੈ ਕਿ ਤੁਸੀਂ ਇਹਨਾਂ ਨੂੰ ਗਾਲਾਂ ਕੱਢੀਆਂ ਨੇ, ਅਪਸ਼ਬਦ ਬੋਲੇ ਨੇ? ਕਹਿੰਦੇ ਪਾਤਸ਼ਾਹ ਇਹਨਾਂ ਨੂੰ ਪੁੱਛੋ ਕਿਹੜਾ ਸਮਾਂ ਸੀ? ਕਹਿੰਦੇ ਸਤਿਗੁਰੂ ਫਲਾਣੇ ਦਿਨ ਦੀਵਾਨ ਲੱਗਾ ਸੀ, ਤੁਸੀਂ ਕਥਾ ਕਰ ਰਹੇ ਸੀ, ਸ਼ਬਦ ਦੀ ਵਿਚਾਰ ਸਮਝਾ ਰਹੇ ਸੀ, ਅਸੀਂ ਸੰਗਤ ਵਿੱਚ ਬੈਠੇ ਸਾਂ ਤੇ ਭਾਈ ਸੁਥਰੇ ਸ਼ਾਹ ਨੇ ਸਾਡੇ ਕੋਲ ਆ ਕੇ ਸਾਨੂੰ ਬੜੇ ਕਬੋਲ ਬੋਲੇ ਨੇ, ਬੜੇ ਅਪਸ਼ਬਦ ਬੋਲੇ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੀ ਇਹ ਸੱਚ ਹੈ? ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਸੱਚ ਤੇ ਹੈ ਪਰ ਇਹਨਾਂ ਨੂੰ ਪੁੱਛੋ ਮੈਂ ਬੋਲ ਕੇ ਕੀ ਗਿਆ, ਇੱਕ ਇੱਕ ਗੱਲ ਦੱਸਦੀ, ਫਲਾਣੇ ਟਾਈਮ ਫਲਾਣੇ ਦਿਨ ਫਲਾਣੀ ਥਾਂ ਤੇ ਭਾਈ ਸੁਥਰਾ ਜੀ ਤੁਸੀਂ ਆਹ ਗਾਲਾਂ ਕੱਢੀਆਂ, ਆਹ ਮਾੜੇ ਬੋਲ ਬੱਲੇ। ਤੇ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੇਰੇ ਬੋਲ ਤੇ ਇਹਨਾਂ ਦੱਸੇ, ਇਹਨਾਂ ਨੂੰ ਇਹ ਵੀ ਪੁੱਛ ਲਓ ਸਤਿਗੁਰੂ ਜਿਹੜਾ ਸ਼ਬਦ ਤੁਸੀਂ ਪੜ੍ਹ ਰਹੇ ਸੀ, ਕਥਾ ਕਰ ਰਹੇ ਸੀ, ਵਿਚਾਰ ਦੱਸ ਰਹੇ ਸੀ, ਸਤਿਗੁਰੂ ਜੀ ਉਹ ਸ਼ਬਦ ਕਿਹੜਾ ਪੜ੍ਹਿਆ ਜਾ ਰਿਹਾ ਸੀ? ਸਾਰਿਆਂ ਦੇ ਨਾਂ ਵਿੱਚ ਸੇਰੇ ਲੱਗੇ, ਕਹਿੰਦੇ ਸਤਿਗੁਰੂ ਸਾਨੂੰ ਉਹਦਾ ਨਹੀਂ ਪਤਾ। ਸੰਗਤੀ ਰੂਪ ਵਿੱਚ ਆਉਂਦੇ ਹਾਂ, ਸ਼ਬਦ ਪੜ੍ਹਿਆ ਜਾਂਦਾ ਹੈ, ਬਾਣੀ ਪੜ੍ਹੀ ਜਾਂਦੀ ਹੈ ਪਰ ਚਿੱਤ ਸਾਡਾ ਸ਼ਬਦ 'ਚ ਨਹੀਂ ਹੁੰਦਾ। ਚਿੱਤ 'ਤੇ ਇਹ ਹੁੰਦਾ ਕੱਪੜੇ ਫਲਾਣੇ ਨੇ ਕਿਹੜੇ ਪਾਏ ਆ, ਕਿਹੜਾ ਕਿੱਧਰ ਨੂੰ ਆ ਕੇ ਬਹਿ ਰਿਹਾ, ਸੱਜੇ ਖੱਬੇ ਜਾ ਰਿਹਾ, ਇੱਧਰ ਉੱਧਰ ਦੀਆਂ ਕਮੀਆਂ ਇੱਧਰ ਉੱਧਰ ਦੇ ਔਗਣ ਹੀ ਲੱਭਦੇ ਹਾਂ। ਪਰ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਸ਼ਬਦ ਨਾਲ ਜੁੜੇ, ਜਿਹੜੇ ਸ਼ਬਦ ਨੂੰ ਛੱਡ ਕੇ ਆਪਣਾ ਚਿੱਤ ਇੱਕ ਦੂਜੇ ਦੀਆਂ ਕਮੀਆਂ ਲੱਭਣ 'ਚ ਹੀ ਲਾਈ ਬੈਠਣ, ਫਿਰ ਉਹਨਾਂ ਬਾਰੇ ਸਾਹਿਬ ਕਹਿੰਦੇ ਉਹ ਵੀ ਅਗਿਆਨਤਾ ਵਿੱਚ ਅੰਨੇ ਨੇ। ਸ਼ਬਦ ਹੈ ਸਿਉਂ ਚਿੱਤ ਨਾ ਲਾਵਈ, ਇਹ ਸ਼ਬਦ ਤੋਂ ਬਗੈਰ ਬੰਦਾ ਸੋਚੇ ਮੈਨੂੰ ਸੁੱਖ ਮਿਲ ਜਾਏ, ਸ਼ਬਦ ਨਾਲ ਤੇ ਚਿੱਤ ਜੋੜਿਆ ਨਹੀਂ। ਉੱਦਾਂ ਕਹਿੰਦੇ ਜੀ ਮੈਂ ਬੜੀ ਬਾਣੀ ਪੜ੍ਹਦਾ, ਬੜੀ ਬਾਣੀ ਸੁਣਦਾ, ਜਿਸ ਬਾਣੀ ਬਾਰੇ ਸਾਹਿਬ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸ਼ਬਦ ਤਾਂ ਇੱਕ ਨਹੀਂ ਸੁਣਿਆ। ਗੁਰੂ ਸਾਹਿਬ ਦੀ ਸਾਖੀ ਸਿੱਖਿਆ ਤੇ ਇੱਕ ਵੀ ਚਿੱਤ ਵਿੱਚ ਨਹੀਂ ਵਸਾਈ, ਤੇ ਜਿੰਨੀ ਦੇਰ ਤੱਕ ਸ਼ਬਦ ਨਾਲ ਸਾਂਝ ਨਹੀਂ ਪਈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸ਼ਬਦ ਤੋਂ ਬਗੈਰ ਸੁੱਖ ਕਿੱਥੇ ਤੇਰੀ ਜ਼ਿੰਦਗੀ 'ਚ? ਸ਼ਬਦ ਹੈ ਸਿਉਂ ਚਿੱਤ ਨਾ ਲਾਵਈ, ਜਿੱਤ ਸੁੱਖ ਵਸੈ ਮਨ ਆਏ, ਸ਼ਬਦ ਤੋਂ ਬਗੈਰ ਭਲਿਆ ਤੇਰੇ ਜੀਵਨ ਵਿੱਚ ਸੁੱਖ ਨਹੀਂ ਆ ਸਕਦਾ।
ਤਾਮਸ ਲੱਗਾ ਸਦਾ ਫਿਰੈ ਅਹਿਨਿਸ ਜਲ ਤਾਂ ਬਿਹਾਈ।
ਹੁਣ ਇਹ ਗੁਰੂ ਕਾ ਸ਼ਬਦ ਜਦੋਂ ਹਿਰਦੇ ਵਿੱਚ ਵਸਦਾ ਹੈ ਨਾ, ਇਹ ਸ਼ਬਦ ਦਰਗਾਹੀ ਸ਼ਬਦ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਸ਼ਬਦ ਹਿਰਦੇ ਵਿੱਚ ਵਸ ਕੇ ਸਮਝਾਉਂਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਇਹ ਸ਼ਬਦ ਜੀਵਨ ਵਿੱਚ ਸਮਝਾਉਂਦਾ ਹੈ ਕਿ ਭਲਿਆ ਪੰਜਾਂ ਵਿਕਾਰਾਂ ਕਾਮ ਕਰੋ ਲੋਹ ਮੋਹ ਹੰਕਾਰ ਤੋਂ ਬਚ ਕੇ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਵਾ ਇਹਨਾਂ ਨੂੰ ਕਾਬੂ ਵਿੱਚ ਕਰਨ ਦਾ ਯਤਨ ਕਰ। ਪਰ ਸ਼ਬਦ ਨਾਲ ਜੁੜਨ ਦੀ ਥਾਂ ਹਰ ਵਕਤ ਬੰਦੇ ਦੇ ਅੰਦਰ ਕੀ ਹੈ? ਈਰਖਾ, ਨਫ਼ਰਤ, ਸਾੜਾ, ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜਾਂ ਦਾ ਕਬਜ਼ਾ ਜੀਵਨ ਵਿੱਚ ਰਹਿੰਦਾ ਹੈ ਤੇ ਇਹਨਾਂ ਪੰਜਾਂ ਦੇ ਅਧੀਨ ਤਾਮਸ। ਤਾਮਸ ਦਾ ਭਾਵ, ਵੈਸੇ ਤਮ ਸ਼ਬਦ ਦਾ ਮਤਲਬ ਹੁੰਦਾ ਹੈ ਹਨੇਰਾ, ਤੇ ਤਾਮਸ ਦਾ ਮਤਲਬ ਹੁੰਦਾ ਕ੍ਰੋਧ ਦੀ ਅੱਗ ਦੇ ਵਿੱਚ ਹਮੇਸ਼ਾ ਅੰਦਰੋਂ ਪ੍ਰਚੰਡ ਰਹਿੰਦਾ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਭਵੇਂ ਦੱਜੇ ਨਾਨਕਾ ਤਰੀਏ ਕਰਮੀ ਲੱਗ। ਹਰ ਵਕਤ ਅੰਦਰ ਹੀ ਅੰਦਰ ਈਰਖਾ, ਨਫ਼ਰਤ, ਸਾੜਾ ਇਹ ਬੰਦੇ ਦੇ ਅੰਦਰ ਮੱਚਦਾ ਰਹਿੰਦਾ ਹੈ। ਜਿਹੜਾ ਸ਼ਬਦ ਤੋਂ ਟੁੱਟਾ ਹੋਇਆ ਹੈ ਨਾ ਬੰਦਾ, ਬਾਣੀ ਨਾਲੋਂ ਟੁੱਟਿਆ ਹੋਇਆ ਹੈ, ਇਹ ਉਹਦੀ ਅਵਸਥਾ ਸਾਹਿਬ ਦੱਸ ਰਹੇ ਨੇ। ਤਾਮਸ ਲੱਗਾ ਸਦਾ ਫਿਰੈ ਐਨ ਇਸ ਜਲਤ ਬਿਹਾਏ, ਉਹ ਦਿਨ ਰਾਤ ਇਹ ਨਿਸ ਦਿਨ ਰਾਤ ਇਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿਕਾਰਾਂ ਦੀ ਅੱਗ ਵਿੱਚ ਹੀ ਅੰਦਰੋਂ ਤਪਦਾ ਰਹਿੰਦਾ ਹੈ।
ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਏ।
ਸੱਚ ਤੇ ਹੈ ਕਿ ਰੱਬ ਨੇ ਇੱਕ ਕਲਾ ਬਣਾ ਦਿੱਤੀ ਹੈ ਕਿ ਜਿਹੜਾ ਸ਼ਬਦ ਤੋਂ ਟੁੱਟ ਗਿਆ, ਬਾਣੀ ਤੋਂ ਟੁੱਟ ਗਿਆ, ਨਾਮ ਤੋਂ ਟੁੱਟ ਗਿਆ ਹੈ ਨਾ, ਉਹਦੀ ਅਵਸਥਾ ਹੈ ਜੀਓ ਤਪਤ ਹੈ ਬਾਹਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਜਿਹਦੇ ਤਨ ਚੋਂ ਬਾਣੀ ਟੁੱਟ ਗਈ, ਮੇਰੇ ਸ਼ਬਦ ਨਹੀਂ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸ਼ਬਦ ਨੇ ਨਾ, ਅੰਦਰੋਂ ਤਪਸ਼ ਉਹਦੇ ਵਾਸੀ ਰਹਿੰਦੀ ਹੈ ਜਿਹੜਾ ਸ਼ਬਦ ਤੋਂ ਟੁੱਟ ਗਿਆ, ਬਾਣੀ ਤੋਂ ਟੁੱਟ ਗਿਆ, ਜੈ ਤਨ ਬਾਣੀ ਵਿਸਰ ਜਾਏ। ਜਿਉਂ ਪੱਕਾ ਰੋਗੀ ਵਿਲ ਲਾਏ, ਜਿਵੇਂ ਕੋੜ ਦਾ ਰੋਗੀ ਹੁੰਦਾ ਨਾ, ਉਹਦੇ ਸਰੀਰ ਚ ਪਾਕ ਪੈਂਦੀ ਹੈ, ਤੜਫਦਾ ਹੈ, ਕਹਿੰਦੇ ਇਸੇ ਤਰ੍ਹਾਂ ਜਿਹੜੇ ਹਿਰਦੇ ਵਿੱਚੋਂ ਜਿਹਦੇ ਚੇਤੇ ਵਿੱਚੋਂ ਬਾਣੀ ਭੁੱਲ ਗਈ, ਨਾਮ ਭੁੱਲ ਗਿਆ, ਲੋਕਾਂ ਦੀਆਂ ਕਮੀਆਂ ਤੇ ਚੇਤੇ ਨੇ, ਔਗਣ ਤਾਂ ਚੇਤੇ ਰੱਖਦਾ ਹੈ ਪਰ ਸ਼ਬਦ ਰਾਹੀਂ ਸੱਤ ਸੰਤੋਖ ਦਇਆ ਧਰਮ ਧੀਰਜ ਇਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਵਿਸਾਰ ਬੈਠਾ ਹੈ। ਤੇ ਸਾਹਿਬ ਕਹਿੰਦੇ ਫਿਰ ਉਹਦੇ ਕਰਮਾਂ ਕਰਕੇ ਜਿਹੜਾ ਅੰਦਰੋਂ ਸਾੜਦਾ ਹੈ ਇਹ ਰੱਬ ਦੇ ਭਾਣੇ ਵਿੱਚ ਹੀ ਸਭ ਫਿਰ ਕਲਾ ਵਰਤ ਰਹੀ ਹੈ। ਜੋ ਰੱਬ ਨੂੰ ਭਾਉਂਦਾ ਹੈ ਫਿਰ ਉਸੇ ਤਰ੍ਹਾਂ ਹੁੰਦਾ ਹੈ। ਫਿਰ ਇਸ ਅਵਸਥਾ ਦੇ ਜਦੋਂ ਦੁੱਖ ਭੋਗਦਾ ਹੈ ਫਿਰ ਉਸ ਦੁੱਖ ਤੋਂ ਬਚਣ ਦਾ ਕੀ ਬਿਆਨ ਕੀਤਾ ਜਾਵੇ। ਇਹ ਕੁਝ ਕਿਹਾ ਨਹੀਂ ਜਾ ਸਕਦਾ, ਕਹਿਣਾ ਕਿਛੂ ਨਾ ਜਾਏ, ਕੁਛ ਦੱਸਿਆ ਨਹੀਂ ਜਾ ਸਕਦਾ ਹੈ।
ਮਹੱਲਾ ਤੀਜਾ।
ਫਿਰ ਗੁਰੂ ਅਮਰਦਾਸ ਜੀ ਨਾਲ ਵਿਆਖਿਆ ਕਰਦੇ, ਕਹਿੰਦੇ ਜੇ ਦੁੱਖ ਆਇਆ ਹੈ ਨਾ ਤੇ ਦੁੱਖ ਦਾ ਇਲਾਜ ਵੀ ਹੁੰਦਾ ਹੈ। ਜੇ ਸਰੀਰ ਅੰਦਰ ਆਤਮਿਕ ਤੌਰ ਤੇ ਤੂੰ ਵਿਕਾਰਾਂ ਦੀ ਅੱਗ ਵਿੱਚ ਸੜਦਾ ਹੈ ਤੇ ਕਹਿੰਦੇ ਇਹਦਾ ਜੇ ਇਲਾਜ ਚਾਹੁੰਦਾ ਹੈ ਨਾ, ਵਿਕਾਰਾਂ ਦੀ ਤਪਸ਼ ਤੋਂ ਬਚਣਾ ਚਾਹੁੰਦਾ ਹੈ, ਜੀਉ ਤਪਤੈ ਬਾਹਰੋ ਬਾਰ ਤੋਂ ਮੁਕਤ ਹੋਣਾ ਚਾਹੁੰਦਾ ਹੈ, ਤਾਮਸ ਲਾਗਾ ਸਦਾ ਫਿਰੇ ਤੋਂ ਮੁਕਤ ਹੋਣਾ ਚਾਹੁੰਦਾ ਹੈ, ਤੇ ਸਾਹਿਬ ਕਹਿੰਦੇ ਫਿਰ ਇਹ ਜੀਵਨ ਵਿੱਚ ਆਹ ਕਰਮ ਕਰਨਾ ਕਰ।
ਸਤਿਗੁਰੂ ਫੁਰਮਾਇਆ ਕਾਰੀ ਇਹ ਕਰੇ ਹੋ।
ਸਤਿਗੁਰੂ ਗੁਰੂ ਅਮਰਦਾਸ ਜੀ ਫੁਰਮਾਨ ਕਰਦੇ ਨੇ ਆਹ ਕਾਰੀ ਕਰ। ਕਾਰੀ ਦਾ ਅਰਥ ਕੰਮ ਵੀ ਹੁੰਦਾ ਹੈ ਤੇ ਕਾਰੀ ਦਾ ਮਤਲਬ ਇਲਾਜ ਵੀ ਹੈ। ਇਹ ਇਲਾਜ ਆਪਣੀ ਜ਼ਿੰਦਗੀ ਵਿੱਚ ਆਹ ਦਵਾਈ ਜਿਹੜੀ ਹੈ ਆਹ ਔਸ਼ਧੀ ਵਰਤਣਾ ਕਰ।
ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲੇ ਹੋ।
ਉਹ ਦਵਾਈ ਕਿਹੜੀ ਹੈ? ਜੇ ਆਪਣੇ ਜੀਵਨ ਨੂੰ ਵਿਕਾਰਾਂ ਦੀ ਤਪਸ਼ ਤੋਂ ਬਚਾਉਣਾ ਚਾਹੁੰਦਾ ਹੈ, ਜੇ ਬੰਦਾ ਸੋਚਦਾ ਹੈ ਨਾ ਆਹ ਵਿਕਾਰਾਂ ਨਾਲ ਕੀ ਹੋ ਜਾਏਗਾ, ਈਰਖਾ ਕੀਤਿਆਂ ਕੀ ਨੁਕਸਾਨ ਹੋ ਜਾਏਗਾ, ਆਹ ਜਿੰਨੇ ਬੈਠੇ ਚਾਹੁੰਦੇ ਸਾਰੇ ਆ ਕਿ ਸਾਡਾ ਭਲਾ ਹੋਵੇ, ਪਰ ਸਤਿਗੁਰੂ ਕਹਿੰਦੇ ਜਿਹਦੇ ਅੰਦਰ ਆ ਤਾਮਸੀ ਬਿਰਤੀ ਹੈ, ਈਰਖਾ ਹੈ, ਨਫ਼ਰਤ ਹੈ, ਸਾੜਾ ਹੈ, ਜਿਸਦੇ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੇ ਹੀ ਭਲਾ, ਉਹਦਾ ਭਲਾ ਨਹੀਂ ਹੋ ਸਕਦਾ। ਤੇ ਜੇ ਮੁਕਾਉਣਾ ਚਾਹੁੰਦਾ ਹੈ ਆਪਣੇ ਅੰਦਰੋਂ ਤਾਤ ਪਰਾਈ ਈਰਖਾ ਨਫ਼ਰਤ ਸਾੜਾ, ਬੰਦਾ ਸੋਚਦਾ ਹੈ ਮੇਰਾ ਭਲਾ ਕਿਉਂ ਨਹੀਂ ਹੋ ਰਿਹਾ, ਮੇਰਾ ਇਹ ਜਾਂ ਥਾਂ ਥਾਂ ਤੇ ਨੁਕਸਾਨ ਹੁੰਦਾ ਹੈ, ਮਾੜਾ ਹੋ ਰਿਹਾ ਹੈ, ਦੁੱਖ ਮਿਲਦੇ ਨੇ, ਪਰੇਸ਼ਾਨੀਆਂ ਮਿਲਦੀਆਂ, ਕਾਰਨ ਕੀ? ਸਤਿਗੁਰੂ ਕਹਿੰਦੇ ਆਪਣੇ ਜੀਵਨ 'ਚ ਕਦੀ ਸੋਚਿਆ ਕਿ ਤੂੰ ਕਿਸੇ ਦੇ ਬਾਰੇ ਭਲਾ ਸੋਚਿਆ? ਕਿਸੇ ਦੀ ਕੋਠੀ ਵੇਖ ਕੇ ਈਰਖਾ ਕਰਦਾ ਹੈ, ਕਿਸੇ ਦੇ ਪੁੱਤ ਦੇ ਚੰਗੇ ਨੰਬਰ ਵੇਖ ਕੇ ਈਰਖਾ ਕਰਦਾ ਹੈ? ਕਦੀ ਮਨ ਵਿੱਚ ਇਹ ਭਾਵਨਾ ਬਣਾਈ ਹੈ ਕਿ ਜੇ ਫਲਾਣੇ ਦੇ ਪੁੱਤ ਦੇ ਚੰਗੇ ਨੰਬਰ ਆ ਗਏ ਤੇ ਮੇਰੇ ਵਰਗਾ ਹੀ ਪੁੱਤ ਹੈ ਨਾ ਉਹਦਾ? ਕਿਸੇ ਨੂੰ ਕੋਠੀ ਮਿਲ ਗਈ, ਖੁਸ਼ ਹੋਣਾ ਚਾਹੀਦਾ ਸੀ। ਪਰ ਜੇ ਤੇਰੇ ਅੰਦਰ ਈਰਖਾ ਨਫ਼ਰਤ ਸਾੜਾ ਹੈ, ਤੇਰਾ ਭਲਾ ਨਹੀਂ ਜੇ ਹੋ ਸਕਦਾ। ਤੇ ਜੇ ਮੁਕਾਉਣਾ ਚਾਹੁੰਦਾ ਇਸ ਤਾਤ ਪਰਾਈ ਨੂੰ ਤੇ ਸਾਹਿਬ ਕਹਿੰਦੇ ਇੱਕੋ ਤਰੀਕਾ ਹੈ, ਉਹ ਗੁਰੂ ਦੇ ਦੁਆਰੇ ਆ। ਇਹ ਸੰਗਤ ਵਿੱਚ ਜਿੱਥੇ ਬੈਠੇ ਹੋ ਤੇ ਇੱਥੇ ਫਿਰ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਜਦੋਂ ਇਹਨੂੰ ਸੰਗਤ ਮਿਲਦੀ ਹੈ, ਗੁਰੂ ਦੁਆਰੇ ਆਉਂਦਾ ਹੈ, ਤੇ ਫਿਰ ਗੁਰੂ ਦੁਆਰੇ ਆ ਕੇ ਸੋਝੀ ਮਿਲਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਵਿਕਾਰਾਂ ਵਿੱਚ ਖੱਚਤ ਸੜਿਆ ਮਨ ਧੋ ਕੇ ਸਾਫ ਕੀਤਾ ਜਾਂਦਾ ਹੈ। ਤੇ ਸਾਹਿਬ ਕਹਿੰਦੇ ਫਿਰ ਇੱਕ ਕੰਮ ਕਰ, ਵਿਕਾਰਾਂ ਦੀ ਤਪਸ਼ ਤੋਂ ਬਚਣ ਵਾਸਤੇ ਸਾਹਿਬ ਜਿਹੜਾ ਇੱਕੋ ਹੀ ਹੈ, ਸਾਹਿਬ ਮੇਰਾ ਇੱਕੋ ਹੈ, ਜਿਹਦੇ ਬਾਰੇ ਪੜ੍ਹਦਾ ਹੈ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਉਹਨੂੰ ਯਾਦ ਕਰਿਆ ਕਰ।
ਸਾਹਿਬ ਸਦਾ ਹਜ਼ੂਰ ਹੈ ਭਰਮੈ ਕੇ ਛੌੜ ਕੱਟ ਕੈ ਅੰਤਰ ਜੋਤ ਧਰੇ ਹੋ।
ਉਹ ਰੱਬ ਨੂੰ ਲੱਭਣ ਵਾਸਤੇ ਕਿਤੇ ਭਟਕਦਾ ਨਾ ਫਿਰੀ, ਉਹ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ। ਭਗਤ ਰਵਿਦਾਸ ਜੀ ਕਹਿੰਦੇ ਹੱਥ ਦੂਰ ਹੋ ਸਕਦਾ, ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਇੰਨਾ ਨੇੜੇ ਹੈ ਕਹਿੰਦੇ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ। ਤੇ ਜਿਹੜੇ ਭਰਮਾਂ ਤੇ ਭੁਲੇਖਿਆਂ ਨੇ ਤੇਰੇ ਅੰਦਰ ਪਰਦਾ ਪਾ ਕੇ ਰੱਬ ਤੋਂ ਦੂਰੀ ਪੈਦਾ ਕੀਤੀ ਹੈ ਨਾ, ਉਹ ਵਹਿਮ ਭਰਮ ਮੈਂ ਮੇਰੀ ਦੇ ਪਰਦੇ ਲਾ ਤੇ ਆਪਣੇ ਅੰਦਰ ਉਸ ਜੋਤ ਨੂੰ ਵੇਖ ਜਿਹਦੇ ਬਾਰੇ ਸਾਹਿਬ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਗੁਰੂ ਦੀ ਮੱਤ ਲੈ ਕੇ ਅੰਦਰਲੀ ਉਸ ਜੋਤ ਨੂੰ ਪਛਾਣ, ਭਟਕਣਾ ਤੋਂ ਬਚ ਜਾਏਗਾ, ਭਰਮਾਂ ਤੋਂ ਮੁਕਤ ਹੋ ਜਾਏਗਾ।
ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾਇਓ।
ਜਿਹੜਾ ਰੱਬ ਦਾ ਨਾਮ ਉਹ ਤੇ ਅੰਮ੍ਰਿਤ ਹੈ, ਆਤਮਿਕ ਜੀਵਨ ਦੇਣ ਵਾਲਾ ਹੈ। ਜਿਉਂ ਜਿਉਂ ਨਾਮ ਨਾਲ ਜੁੜੇਗਾ, ਸਿਮਰਨ ਕਰੇਗਾ, ਮੁੱਖ ਤੋਂ ਜਪੇਗਾ ਸਤਨਾਮ ਸ਼੍ਰੀ ਵਾਹਿਗੁਰੂ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕਹਿੰਦੇ ਇਹ ਨਾਮ ਰੂਪੀ ਦਵਾਈ ਆਪਣੇ ਹਿਰਦੇ ਦੇ ਅੰਦਰ ਵਸਾਏਗਾ। ਜਿਉਂ ਜਿਉਂ ਸ਼ਬਦ ਤੇਰੇ ਅੰਦਰ ਵਸੇਗਾ, ਨਾਮ ਅੰਦਰ ਵਸੇਗਾ, ਇਹ ਦਵਾਈ ਬਣ ਕੇ ਤੇਰੇ ਅੰਦਰੋਂ ਵਿਕਾਰਾਂ ਦੀ ਤਪਸ਼ ਨੂੰ ਮੁਕਾ ਕੇ ਹਿਰਦੇ ਦੇ ਅੰਦਰ ਇਹੋ ਜਿਹੀ ਠੰਡ ਪੈ ਜਾਏਗੀ ਕਿ ਇਹ ਅੰਦਰੋਂ ਤੂੰ ਕਹੇਗਾ ਕਿ ਉਹ ਪਰਮੇਸ਼ਰ ਦਾ ਨਾਮ। ਬਾਹਰ ਦੀ ਤਪਸ਼ ਤੋਂ ਬਚਣ ਵਾਸਤੇ ਸਾਧਨ ਬੜੇ ਸੀ, ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ, ਜਿਹੜੇ ਵਰਤੇ ਉਹ ਸਰੀਰ ਦੀ ਤਪਸ਼ ਮੁਕਾ ਸਕਦੇ ਨੇ, ਪਰ ਅੰਦਰ ਦੀ ਤਪਸ਼ ਵਾਸਤੇ ਇੱਕੋ ਹੀ ਤਰੀਕਾ ਹੈ, ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ, ਉਹ ਕੇਵਲ ਰੱਬੀ ਨਾਮ ਰੂਪੀ ਅੰਮ੍ਰਿਤ ਨਾਲ ਅੰਦਰ ਸ਼ੀਤਲ ਹੋਏਗਾ। ਇਹ ਦਾਰੂ ਅੰਦਰ ਲਾਉਣਾ ਕਰ।
ਸਤਿਗੁਰ ਕਾ ਭਾਣਾ ਚਿਤ ਰੱਖੋ, ਸੰਜਮ ਸੱਚਾ ਨੇਹੋ।
ਜੇ ਗੁਰੂ ਦੇ ਦੁਆਰੇ ਤੇ ਆ ਕੇ ਇਹਨਾਂ ਨੇਤਰਾਂ ਦੀ ਦਾਤ ਪ੍ਰਾਪਤ ਕਰਨਾ ਚਾਹੁੰਦਾ ਹੈ, ਅਗਿਆਨਤਾ ਦੇ ਹਨੇਰੇ ਤੋਂ ਮੁਕਤ ਹੋਣ ਕਰ ਹੋ ਕੇ ਸੁਜਾਖਾ ਹੋਣਾ ਚਾਹੁੰਦਾ ਹੈ, ਗੁਰੂ ਕੋ ਅੱਖਾਂ ਲੈਣ ਵਾਸਤੇ ਆਇਆ, ਇੱਕ ਕੰਮ ਕਰ, ਫਿਰ ਉਹ ਦਵਾਈ ਤੂੰ ਆਪਣੇ ਹਿਰਦੇ ਵਿੱਚ ਨਾਮ ਰੂਪੀ ਅੰਮ੍ਰਿਤ ਦੀ ਜਿੱਥੇ ਪਾਉਣੀ ਹੈ, ਉਹਦੇ ਨਾਲ ਨਾਲ ਆਹ ਵੀ ਦਵਾਈ ਲੈਣੀ ਹੈ, ਸਤਿਗੁਰ ਕਾ ਭਾਣਾ ਚਿੱਤ ਰੱਖੋ। ਗੁਰੂ ਦੀ ਰਜ਼ਾ, ਗੁਰੂ ਦੇ ਭਾਣੇ ਵਿੱਚ ਚੱਲਣ ਦਾ ਯਤਨ ਕਰਨਾ। ਜਿੰਨੇ ਬੈਠੇ ਕਹਿਣ ਨੂੰ ਤੇ ਕਹਿ ਦਿਆਂਗੇ ਜੀ ਗੁਰੂ ਸਾਹਿਬ ਦੇ ਭਾਣੇ ਵਿੱਚ ਰਹਿੰਦੇ ਹਾਂ। ਸਾਹਿਬ ਕਹਿੰਦੇ ਜਿੱਥੇ ਭਾਣੇ ਦੀ ਗੱਲ ਹੈ ਉੱਥੇ ਸੰਜਮ ਸੱਚਾ ਨੇ, ਪਿਆਰ ਦਾ ਸੰਜਮ, ਇਹ ਪਰਹੇਜ ਵੀ ਕਰਨਾ, ਇੱਕ ਭਾਣਾ ਤੇ ਦੂਜਾ ਪਿਆਰ। ਉਦਾਂ ਅਸੀਂ ਕਵਾਂਗੇ ਜੀ ਭਾਣੇ ਵਿੱਚ ਹੀ ਹਾਂ, ਸੰਜਮ ਦੇ ਵਿੱਚ ਪਿਆਰ ਸਾਰੇ ਕਰਦੇ ਹਾਂ, ਪਰ ਯਾਦ ਰੱਖਿਓ ਜਦੋਂ ਪਿਆਰ ਦੀ ਗੱਲ ਹੋਵੇ ਨਾ, ਦੁਨੀਆਦਾਰ ਬੰਦੇ ਦੇ ਕੋਲ ਕੋਈ ਪਿਆਰ ਦੇ ਵਿੱਚ ਇੱਕ ਪੈੱਨ ਵੀ ਦੇਵੇ ਨਾ, ਬੰਦਾ ਸੰਭਾਲ ਸੰਭਾਲ ਕੇ ਰੱਖਦਾ ਕਿ ਮੈਨੂੰ ਕਿਸੇ ਮਿੱਤਰ ਨੇ ਦੋਸਤ ਨੇ ਪੈੱਨ ਦਿੱਤਾ, ਤੇ ਜੇ ਦੁਨੀਆਦਾਰ ਬੰਦੇ ਨੇ ਪੈੱਨ ਦਿੱਤਾ ਪਵੇ ਕਿ 2 ਰੁਪਈਏ ਦਾ ਪੈੱਨ ਹੈ ਸਾਂਭੀ ਫਿਰਦਾ ਮੈਨੂੰ ਦੇ ਦੇ, ਆਪਾਂ ਕਹਿੰਦੇ ਹੋਰ ਦੇ ਦਿਆਂਗੇ, ਇਹ ਨਹੀਂ ਤੈਨੂੰ ਦੇ ਸਕਦੇ, ਕਿਸੇ ਪਿਆਰੇ ਨੇ ਮੈਨੂੰ ਦਿੱਤਾ। ਹਜ਼ਰਤ ਮੁਹੰਮਦ ਸਾਹਿਬ ਨਾਲ ਜਿਹੜੇ ਬੰਦੇ ਪਿਆਰ ਕਰਦੇ ਸੀ, ਮੁਹੰਮਦ ਸਾਹਿਬ ਨੂੰ ਹਰਾ ਰੰਗ ਬੜਾ ਚੰਗਾ ਲੱਗਦਾ ਸੀ, ਹਰਿਆਲੀ ਵੇਖ ਕੇ ਖੁਸ਼ ਹੁੰਦੇ ਸੀ, ਉਹਨਾਂ ਧਾਰਮਿਕ ਤੌਰ ਤੇ ਹਰੇ ਰੰਗ ਨਾਲ ਪਿਆਰ ਪਾ ਲਿਆ। ਤੇ ਜਿੰਨੇ ਤੁਸੀਂ ਬੈਠੇ ਹੋ ਆਪਾਂ ਸਾਰੇ ਕਹਿੰਦੇ ਹਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਅਸੀਂ ਤੇਰੇ ਨਾਲ ਬੜਾ ਪਿਆਰ ਕਰਦੇ ਹਾਂ। ਤੇ ਜਿਹੜੇ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਦੇ ਹੋਣ, ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਪਿਆਰਾ ਲੱਗਦਾ ਹੈ? ਉਹਨਾਂ ਨੂੰ 5 ਕਕਾਰ ਬੜੇ ਪਿਆਰੇ ਲੱਗਦੇ ਸੀ। ਤੇ ਜਿਹੜੇ ਸਿੱਖ ਦਾ ਗੁਰੂ ਨਾਲ ਪਿਆਰ ਹੋਵੇ ਨਾ, ਉਹ ਫਿਰ ਕੇਸਾਂ ਨਾਲ, ਕੰਘੇ ਨਾਲ, ਕੜੇ ਨਾਲ, ਕਿਰਪਾਨ ਨਾਲ, ਕਛਹਿਰੇ ਨਾਲ, ਪੰਜਾਂ ਨਾਲ ਪਿਆਰ ਪਾਉਂਦਾ ਹੈ। ਹੁਣ ਵੇਖੋ ਪੀਰ ਬੁੱਧੂ ਸ਼ਾਹ ਪਿਆਰ ਕਰਦਾ ਹੈ, ਪੁੱਤ ਵੀ ਵਾਰੇ ਨੇ ਤੇ ਪੁੱਤ ਵਾਰ ਕੇ ਭਰਾ ਕੁਰਬਾਨ ਕਰਕੇ ਸ਼ਹੀਦ ਹੋ ਜਾਂਦੇ ਹੈ, ਤੇ ਜਦੋਂ ਵਾਪਸ ਆਉਂਦੇ ਬੀਬੀ ਨਸੀਰਾਂ ਪੁੱਛਦੀ ਹੈ ਪੁੱਤ 2 ਕੁਰਬਾਨ ਹੋ ਗਏ, ਭਰਾ ਸ਼ਹੀਦ ਹੋ ਗਿਆ, ਕਈ ਮਰੀਦ ਸ਼ਹੀਦ ਹੋ ਗਏ, ਕੀ ਲੈ ਕੇ ਆਏ ਹੋ? ਕਹਿੰਦੇ ਗੁਰੂ ਦੇ ਪਿਆਰ ਦੀਆਂ ਨਿਸ਼ਾਨੀਆਂ ਵੇਖ, ਅੱਧੀ ਦਸਤਾਰ, ਇੱਕ ਕੰਘਾ ਜਿਹਦੇ ਵਿੱਚ ਕੇਸ ਸਨ, ਤੇ ਕਹਿੰਦੀ ਇਹ ਪੁੱਤ ਵਾਰ ਕੇ ਤੇ ਆ ਕੇਸ ਲੈ ਕੇ ਆਇਓ? ਤੇ ਕਹਿੰਦੇ ਬੜਾ ਸਸਤਾ ਸੌਦਾ ਮਿਲ ਗਿਆ ਭਾਗਵਾਨ ਨੇ ਇਹਨਾਂ ਕੇਸਾਂ ਦੇ ਬਦਲੇ ਦੇ ਵਿੱਚ। ਕਹਿੰਦੇ ਇੱਕ ਇੱਕ ਜਿਹੜਾ ਕੇਸ ਇਹਦਾ ਤਾਂ ਮੈਂ ਮੁੱਲ ਨਹੀਂ ਪਾ ਸਕਦਾ। ਭਾਈ ਨੰਦ ਲਾਲ ਜੀ ਦੇ ਬਚਨ ਆਪਾਂ ਪੜ੍ਹਦੇ ਨਾ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੋਏ ਯਾਰ ਮਾਂ, ਕਿ ਇੱਕ ਇੱਕ ਗੁਰੂ ਸਾਹਿਬ ਦਾ ਜਿਹੜਾ ਜੁਲਫ ਕੇਸ ਹੈ, ਦੀਨ ਤੇ ਦੁਨੀਆ ਦੋਨੇ ਹੀ ਕਹਿੰਦੇ ਮੈਂ ਕੁਰਬਾਨ ਕਰ ਸਕਦਾ, ਇਹ ਤੇ ਸਸਤਾ ਹੀ ਬੜਾ ਸੌਦਾ, ਇੱਕ ਇੱਕ ਕੇਸ ਗੁਰੂ ਦੀ ਮੋਹਰ ਹੈ। ਅੱਜ ਬਦਕਿਸਮਤੀ ਹੁੰਦੀ ਅੱਜ ਉਸ ਮੋਹਰ ਦਾ, ਜਦੋਂ ਸਿੱਖ ਪਿਆਰ ਕਰਨ ਵਾਲਾ ਦਾਅਵਾ ਕਰਨ ਵਾਲਾ ਅਪਮਾਨ ਕਰਦਾ। ਮੈਂ ਤੇ ਹੈਰਾਨ ਹਾਂ, ਸਾਡੇ ਆਲੇ ਦੁਆਲੇ ਕਈ ਵਾਰ ਆ ਸਬਜ਼ੀ ਵੇਚਣ ਵਾਲੇ, ਕਬਾੜ ਖਰੀਦਣ ਵਾਲੇ ਤੇ ਆਉਂਦੇ ਆ, ਅੱਜ ਆਲੇ ਦੁਆਲੇ ਸਾਡੇ ਸ਼ਹਿਰਾਂ ਗਲੀਆਂ ਚ ਕੇਸ ਖਰੀਦਣ ਵਾਲੇ ਵੀ ਹੋਕਾ ਦੇਣ ਲੱਗ ਪਏ। ਸੁਚੇਤ ਹੋਣਾ ਪਏਗਾ ਕਿ ਗੁਰੂ ਕਾ ਸਿੱਖ ਕੇਸਾਂ ਦੀ ਖਾਤਰ ਖੋਪਰ ਲਵਾ ਗਿਆ, ਬੰਦ ਬੰਦ ਕਟਾ ਗਿਆ, ਪਰ ਕੇਸ ਕਦੀ ਕਿਸੇ ਨੇ ਵੇਚੇ ਨਹੀਂ ਸੀ। ਇਹ ਕੇਸਾਂ ਦੀ ਸੰਭਾਲ ਕੀਤੀ ਜਾਂਦੀ ਹੈ, ਜੇ ਕੋਈ ਆਵੇ ਉਹਨੂੰ ਤਾੜਨਾ ਕਰੋ, ਸਿੱਖ ਕੇਸ ਨਹੀਂ ਜੇ ਵੇਚਦਾ, ਇਹ ਕੇਸਾਂ ਦਾ ਸਤਿਕਾਰ ਕਰਦਾ, ਕੇਸ ਤੇ ਗੁਰੂ ਦੀ ਮੋਹਰ ਹੈ। ਤੇ ਇਹਨਾਂ ਕੇਸਾਂ ਵਾਸਤੇ ਹਰ ਘਰ ਦੇ ਵਿੱਚ ਇੱਕ ਕੇਸਦਾਨ ਹੋਵੇ, ਉਹਨਾਂ ਕੇਸਾਂ ਨੂੰ ਸੰਭਾਲੀਏ, ਸਮਾਂ ਪਾ ਕੇ ਅਗਨ ਭੇਟ ਕਰਕੇ ਜਲ ਪ੍ਰਵਾਹ ਕਰ ਦਈਏ, ਇਹ ਦੁਕਾਨਾਂ ਤੇ ਵੇਚਣ ਤੇ ਫੇਰੀਆਂ ਲਾਉਣ ਵਾਲਿਆਂ ਨੂੰ ਵੇਚ ਕੇ ਇਹਨਾਂ ਕੇਸਾਂ ਦਾ ਅਪਮਾਨ ਨਾ ਕਰੀਏ, ਇਹ ਵੀ ਗੁਰੂ ਦਾ ਭਾਣਾ ਹੈ, ਕੇਸ ਗੁਰੂ ਦੀ ਮੋਹਰ ਜਾਣ ਕੇ ਇਹਦਾ ਸਤਿਕਾਰ ਕਰਨਾ ਕਰੀਏ। ਤੇ ਸਾਹਿਬ ਕਹਿੰਦੇ ਜੇ ਨੇਤਰ ਗੁਰੂ ਕੋ ਲੈਣੇ ਹੈ, ਆਹ ਵੀ ਦਵਾਈ ਲੈ, ਗੁਰੂ ਦੇ ਭਾਣੇ ਨੂੰ ਮੰਨ ਕੇ ਹਿਰਦੇ ਚ ਪ੍ਰੇਮ ਪੈਦਾ ਕਰ।
ਨਾਨਕ ਐਥੇ ਸੁਖ ਅੰਦਰ ਰੱਖ ਸੀ, ਅੱਗੇ ਹਰ ਸਿਉ ਕੇਲ ਕਰੇ ਹੋ।
ਕਹਿੰਦੇ ਫਿਰ ਗੁਰੂ ਦੇ ਭਾਣੇ ਵਿੱਚ ਪ੍ਰੇਮ ਵਿੱਚ ਭੇਜੇਗਾ, ਇਹ ਲੋਕ ਵੀ ਸੁਖੀ ਹੋਣਗੇ ਤੇ ਪਰਲੋਕ ਵੀ ਸੁਹੇਲੇ, ਰੱਬ ਦੇ ਘਰ ਦੇ ਵਿੱਚ ਆਨੰਦ ਦੀਆਂ ਦਾਤਾਂ ਪ੍ਰਾਪਤ ਕਰਕੇ ਉਹਦੇ ਨਾਲ ਮਿਲਾਪ ਦੇ ਚੋਜ ਮਾਣੇਗਾ।
ਪੌੜੀ,
ਗੁਰੂ ਰਾਮਦਾਸ ਜੀ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ।
ਆਪੇ ਭਾਰ 18 ਬਨਸਪਤ, ਆਪੇ ਹੀ ਫਲ ਲਾਏ।
ਜਿਹਨੂੰ ਆ ਨੇਤਰਾਂ ਦੀ ਦਾਤ ਮਿਲ ਜਾਂਦੀ, ਉਹਨੂੰ ਸਮਝ ਆ ਜਾਂਦੀ ਹੈ ਕਿ ਰੱਬ ਜੀ ਤੂੰ ਤੇ ਸਾਰੀਆਂ ਥਾਵਾਂ ਤੇ। ਆ ਭਾਰ 18 ਬਨਸਪਤ, ਇੱਕ ਭਾਰ ਉਹਨੂੰ ਕਿਹਾ ਜਾਂਦਾ ਜਦੋਂ ਭਾਰ ਦੀ ਗੱਲ, ਹਰ ਬਨਸਪਤੀ ਦਾ ਇੱਕ ਇੱਕ ਪੱਤਾ ਲਾਇਆ ਜਾਵੇ ਨਾ, ਤੇ ਉਹ ਪੱਤਿਆਂ ਦਾ ਭਾਰ 18 ਭਾਰ ਬਣਦਾ। ਇਹਦਾ ਮਤਲਬ ਕੁੰਨ ਬਨਸਪਤੀ ਉਹ ਆਪ ਹੀ ਪਰਮਾਤਮਾ ਨੇ ਪੈਦਾ ਕੀਤੀ ਹੈ ਤੇ ਆਪ ਹੀ ਸਾਰਿਆਂ ਨੂੰ ਫਲ ਲਾਉਣ ਵਾਲਾ ਹੈ।
ਆਪੇ ਮਾਲੀ ਆਪ ਸਭ ਸਿੰਚੈ, ਆਪੇ ਹੀ ਮੋਹ ਪਾਏ।
ਬਾਗਬਾਨ ਬਣ ਕੇ ਮਾਲੀ ਵੀ ਆਪ ਹੈ, ਪਾਣੀ ਦੇ ਕੇ ਸਿੰਚਣ ਵਾਲਾ ਵੀ ਆਪ ਹੈ, ਤੇ ਜੀਵਾਂ ਦੇ ਮੁੱਖ ਦੇ ਵਿੱਚ ਪਾ ਕੇ ਪਾਲਣਾ ਕਰਨ ਵਾਲਾ ਵੀ ਉਹ ਆਪ ਹੈ।
ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ,
ਆਪ ਹੀ ਸਿਰਜਣਹਾਰ ਹੈ, ਆਪ ਹੀ ਸਭ ਵਿੱਚ ਭੋਗਣ ਵਾਲਾ ਹੈ, ਆਪ ਹੀ ਦੇਣ ਤੇ ਦਿਵਾਉਣ ਵਾਲਾ ਸਭ ਪਾਸੇ ਉਹ ਆਪ ਹੀ ਆਪ ਹੈ।
ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਏ,
ਆਪ ਹੀ ਮਾਲਕ ਹੈ, ਹਰ ਥਾਂ ਤੇ ਲੋਕ ਪਰਲੋਕ ਵਿੱਚ ਰਾਖੀ ਕਰਨ ਵਾਲਾ ਵੀ ਆਪ ਹੈ ਤੇ ਉਹ ਪਰਮੇਸ਼ਰ ਆਪ ਹੀ ਸਾਰੀਆਂ ਥਾਵਾਂ ਤੇ ਵਸਿਆ ਹੋਇਆ ਹੈ, ਜਰੇ ਜਰੇ ਤੇ ਕਣ ਕਣ ਵਿੱਚ।
ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤਮਾਏ।
ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ, ਦਾਸ ਨਾਨਕ ਉਸ ਕਰਤੇ ਦੀ ਵਡਿਆਈ ਬਿਆਨ ਕਰ ਰਿਹਾ, ਜਿਹਨੂੰ ਇਹ ਨੇਤਰ ਮਿਲ ਜਾਂਦੇ ਉਹਨੂੰ ਉਸ ਤੋਂ ਬਗੈਰ ਤੇ ਕੁਝ ਨਜ਼ਰ ਹੀ ਨਹੀਂ ਆਉਂਦਾ। ਜਿਵੇਂ ਭਾਈ ਘਨੱਈਆ ਜੀ ਕਹਿੰਦੇ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਪਾਤਸ਼ਾਹ ਤੇਰੇ ਤੋਂ ਬਗੈਰ ਤੇ ਕੁਝ ਹੈ ਹੀ ਨਹੀਂ। ਬਸ ਇਹ ਨੇਤਰ ਪ੍ਰਾਪਤ ਹੋ ਜਾਂਦੇ ਨੇ ਕਿ ਸਾਰੇ ਪਾਸੇ ਰੱਬ ਜੀ ਤੂੰ ਹੀ ਤੂੰ ਹੈ, ਪਰ ਕਹਿੰਦੇ ਮੈਂ ਉਹਦੀ ਵਡਿਆਈ ਕੀਤੀ ਹੈ ਜਿਸ ਨੂੰ ਤਿਲ ਨਾ ਤਮਾਏ। ਉਹਨੂੰ ਨਹੀਂ ਲਾਲਚ ਕਿ ਤੁਸੀਂ ਵਡਿਆਈ ਕਰਦੇ ਹੋ ਕਿ ਨਹੀਂ ਕਰਦੇ, ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਲਾਲਚ ਨਹੀਂ, ਪਰ ਉਹਨੂੰ ਵੱਡਾ ਵੱਡਾ ਆਕੇ ਉਹ ਸਿਫਤਾਂ ਤੇ ਵਡਿਆਈਆਂ ਸਾਡੇ ਅੰਦਰ ਆ ਜਾਂਦੀਆਂ, ਤੇ ਜਿਹੜਾ ਸਿਫਤਾਂ ਕਰਦਾ ਹੈ ਫਿਰ ਸਾਹਿਬ ਕਹਿੰਦੇ ਉਹਨੂੰ ਪਾਤਸ਼ਾਹੀਆਂ ਮਿਲਦੀਆਂ ਹਨ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜੇ ਸ਼ਬਦ ਦੀ ਜਿੱਥੇ ਵਿਚਾਰ ਪਿਆਰ ਨਾਲ ਸਰਵਣ ਕੀਤੀ ਮੁੱਖ ਵਾਕ ਦੀ, ਅੱਜ ਸਾਧ ਸੰਗਤ 12 ਮਹੀਨਿਆਂ ਦੇ ਵਿੱਚੋਂ ਆਸਾੜ ਦੇ ਮਹੀਨੇ ਦੀ ਆਰੰਭਤਾ ਹੈ। ਸਤਿਗੁਰਾਂ ਨੇ 12 ਮਾਂ ਦੀ ਬਾਣੀ ਜਿੱਥੇ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਉਚਾਰੀ, ਮਾਝ ਰਾਗ ਵਿੱਚ 5ਵੇਂ ਪਾਤਸ਼ਾਹ ਨੇ ਬਾਣੀ ਉਚਾਰੀ, 12 ਮਹੀਨਿਆਂ ਦਾ ਨਾਂ ਵਰਤ ਕੇ ਆਤਮਿਕ ਜੀਵਨ ਦੀ ਕਲਿਆਣਤਾ ਦਾ ਢੰਗ ਸਤਿਗੁਰੂ ਸਮਝਾ ਰਹੇ ਨੇ, ਤੇ 12 ਮਾਂ ਮਾਝ ਦੇ ਅੰਦਰ ਜੋ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਅੱਜ ਦੇ ਜਿਹੜੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ ਉਹਦਾ ਨਾਮ ਵਰਤ ਕੇ ਜੋ ਉਪਦੇਸ਼ ਬਖਸ਼ਦੇ ਨੇ, ਪਿਆਰ ਨਾਲ ਸਰਵਣ ਕਰੀਏ।
ਆਸਾਰਤ ਪੰਦਾ ਤਿਸ ਲੱਗੈ ਹਰ ਨਾਹੁ ਨ ਜਿੰਨਾ ਪਾਸ।
ਸ਼ਬਦ ਵਰਤਿਆ ਹੈ ਆਸਾੜ, ਆਮ ਬੋਲੀ ਚ ਬੋਲਦੇ ਆ ਹਾੜ, ਓਦਾਂ ਹੀ ਹੈ ਜਿਵੇਂ ਇੱਧਰ ਪੱਛਮੀ ਮੁਲਕਾਂ ਦੇ ਅੰਦਰ ਸੱਸੇ ਦੀ ਥਾਂ ਤੇ ਹਾਹਾ ਸ਼ਬਦ ਬੋਲਿਆ ਜਾਂਦਾ, ਸਭ ਦੀ ਥਾਂ ਤੇ ਹੱਬ, ਇਸ ਕਰਕੇ ਉਹ ਸਾੜ ਦੀ ਥਾਂ ਤੇ ਸ਼ਬਦ ਬੋਲਦੇ ਨੇ ਹਾੜ, ਤੇ ਸਤਿਗੁਰੂ ਕਹਿੰਦੇ ਆਸਾੜ ਤਪੰਦਾ, ਹਾੜ ਦਾ ਮਹੀਨਾ ਬੜਾ ਤਪਦਾ ਹੈ। ਤੇ ਕਿਸੇ ਨੇ ਸਵਾਲ ਕੀਤਾ, ਗਿਆਨੀ ਜੀ ਇੱਥੇ ਤੇ ਤਪਦਾ ਹੈ, ਅਸੀਂ ਸਵਿਟਜ਼ਰਲੈਂਡ ਰਹਿੰਦੇ ਹਾਂ, ਬਰਫੀਲੇ ਇਲਾਕਿਆਂ 'ਚ ਸਾਡੇ ਲਈ ਨਹੀਂ ਤਪਦਾ। ਸੱਚ ਇਹ ਗੁਰਮੁਖੋ, ਬਾਣੀ ਤੇ ਸਾਰੀ ਮਨੁੱਖਤਾ ਵਾਸਤੇ ਸਾਂਝੀ। ਪਹਿਲਾਂ 12 ਮਾਹ ਦੇ ਮਜਮੂਨ ਨੂੰ ਕਦੀ ਧਿਆਨ ਨਾਲ ਸਮਝੀਏ, ਬਣਦੇ ਕਿਵੇਂ ਨੇ। ਇੱਕ ਪਾਸੇ ਸੂਰਜ ਹੈ ਤੇ ਦੂਸਰੇ ਪਾਸੇ ਧਰਤੀ ਹੈ, ਧਰਤੀ ਘੁੰਮਦਿਆਂ ਸੂਰਜ ਦੇ ਨੇੜੇ ਜਾਂਦੀ ਹੈ ਤੇ ਧਰਤੀ ਤੇ ਗਰਮ ਰੁੱਤ ਆਉਂਦੀ ਹੈ, ਦੂਰ ਜਾਂਦੀ ਹੈ ਤੇ ਸ਼ੀਤਲਤਾ ਆਉਂਦੀ ਹੈ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਇੱਕ ਪਾਸੇ ਨਿਰੰਕਾਰ ਹੈ ਤੇ ਸੰਸਾਰ ਹੈ। ਸਾਡਾ ਮਨ ਜਿਉਂ ਜਿਉਂ ਸੰਸਾਰ ਵਾਲੇ ਪਾਸੇ ਜਾਂਦਾ ਹੈ ਨਾ, ਸਾਡੇ ਅੰਦਰ ਈਰਖਾ, ਨਫ਼ਰਤ, ਸਾੜਾ ਤੇ 5 ਵਿਕਾਰਾਂ ਦੀ ਅੱਗ ਵਧਣ ਲੱਗ ਪੈਂਦੀ। ਰੱਬ ਵਾਲੇ ਪਾਸੇ ਜਾਂਦੇ ਹਾਂ ਤੇ ਹਿਰਦਾ ਸ਼ੀਤਲ ਹੋਣ ਲੱਗ ਪੈਂਦਾ, ਕੱਲ ਤਾਤੀ ਠੰਡਾ ਹਰਨਾਉ। ਜਿਵੇਂ ਬ੍ਰਹਿਮੰਡ ਦੇ ਵਿੱਚ ਧਰਤੀ ਤੇ ਸੂਰਜ ਦੀ ਗਰਦਿਸ਼ ਨਾਲ ਮਹੀਨੇ ਬਦਲਦੇ ਆ, ਆ ਬਾਹਰ ਤੇ 30-32 ਦਿਨਾਂ ਬਾਅਦ ਮਹੀਨਾ ਬਦਲ ਜਾਏਗਾ, ਪਰ ਸੱਚ ਜਾਣਿਓ ਕਈ ਅੰਦਰੋਂ ਆਸਾੜ ਬਣਦੇ ਨੇ ਨਾ, ਸਾਰੀ ਜ਼ਿੰਦਗੀ ਆਸਾੜ ਦਾ ਮਹੀਨਾ ਹੀ ਬਣੇ ਰਹਿੰਦੇ। ਸਤਿਗੁਰੂ ਪਾਤਸ਼ਾਹ ਨੇ ਬਾਣੀ ਰਾਹੀਂ ਦੱਸਿਆ, ਪੰਜਾਬ ਦੇ ਮੌਸਮ ਦੀ ਉਦਾਹਰਣ ਦੇ ਕੇ ਸਾਡੇ ਅੰਦਰ ਦੀ ਅਵਸਥਾ ਦੱਸੀ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ, ਪੀਪਾ ਪ੍ਰਣਵੇ ਪਰਮ ਤਾਤੈ, ਸਤਿਗੁਰ ਹੋਏ ਲਿਖਾਵੇ। ਇਹ ਪੂਰਾ ਗੁਰੂ ਦੱਸਦਾ ਹੈ, ਅੰਦਰਲੇ ਆਸਾੜ ਨੂੰ ਵੇਖੋ। ਬਾਹਰ ਦੇ ਆਸਾੜ ਤੋਂ ਤੇ ਬਚਣ ਲਈ ਅਸੀਂ ਏਸੀ ਲਾ ਲਏ, ਕੂਲਰ ਲਾ ਲਏ, ਕਈ ਪਹਾੜਾਂ ਤੇ ਚਲੇ ਗਏ ਘੁੰਮਣ ਫਿਰਨ ਕਿ ਬਚ ਜਾਂਗੇ, ਪਰ ਸਾਹਿਬ ਕਹਿੰਦੇ ਬਾਹਰ ਦੀ ਤਪਸ਼ ਤੋਂ ਤੇ ਬਚਣ ਦੇ ਬੜੇ ਯਤਨ ਕੀਤੇ ਹੈ, ਪਰ ਜਿਹੜਾ ਅੰਦਰ ਆਸਾੜ ਬਣਿਆ ਹੈ ਇਸ ਤੋਂ ਕਿਵੇਂ ਬਚੇਗਾ, ਉਹਦਾ ਜ਼ਿਕਰ ਸਤਿਗੁਰੂ ਨੇ 12 ਮਹੀਨਿਆਂ 'ਚ ਰੱਬ ਨਾਲ ਮਿਲ ਕੇ ਕੀ ਹੁੰਦਾ ਹੈ ਤੇ ਵਿਛੜ ਕੇ ਕੀ ਅਵਸਥਾ ਬਣਦੀ ਹੈ ਉਹ ਬਿਆਨ ਕਰ ਰਹੇ ਨੇ। ਚੇਤ, ਵਿਸਾਖ, ਜੇਠ ਤੋਂ ਬਾਅਦ ਵਿੱਚ ਆਸਾੜ ਦਾ ਮਹੀਨਾ, ਤੇ ਸਾਹਿਬ ਕਹਿੰਦੇ ਬੜਾ ਤਪਦਾ ਹੈ, ਪਰ ਕਿੰਨਾ ਵਾਸਤੇ ਤਪਦਾ ਹੈ? ਹਰ ਨਾਹ ਨਾ ਜਿੰਨਾ ਪਾਸ, ਨਾ ਹਾਹੇ ਨੂੰ ਔਂਕੜ ਲੱਗੀ ਹੈ, ਖਸਮ ਇੱਕ ਵਚਨ ਪੁਲਿੰਗ ਦੀ ਨਿਸ਼ਾਨੀ, ਜਿਹੜੇ ਰੱਬ ਤੋਂ ਟੁੱਟੇ ਨੇ ਨਾ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦਾ ਨਾਮ ਨਹੀਂ ਤੇ ਜਿਹੜੇ ਪਰਮੇਸ਼ਰ ਦਾ ਪ੍ਰਭੂ ਦਾ ਭਰੋਸਾ ਗਵਾ ਚੁੱਕੇ ਹਨ, ਉਹ ਅੰਦਰੋਂ ਵਿਕਾਰਾਂ ਦੀ ਤਪਸ਼ ਵਿੱਚ ਸੜਦੇ ਹਨ।
ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ।
ਕਿਹੜੇ ਤਪਦੇ ਨੇ ਭਲਾ? ਜਿਹੜੇ ਜਗਤ ਨੂੰ ਜੀਵਨ ਦੇਣ ਵਾਲਾ ਮਾਲਕ, ਜਿਹਨੇ ਸੰਸਾਰ ਤੋਂ ਪਹਿਲਾਂ ਵੀ ਸਾਨੂੰ ਪਾਲਿਆ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰੱਖ ਨਹਾਰੇ, ਕਹਿੰਦੇ ਉਹ ਪਾਲਦਾ ਸੀ ਅੱਜ ਭੁੱਲ ਗਿਆ, ਭੁੱਲ ਗਿਆ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ, ਮਾਇਆ ਮਾਇਆਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਿਹੜਾ ਮਾਤਾ ਦੀ ਗਰਭ ਅਗਨੀ ਚੋਂ ਬਚਾ ਸਕਦਾ ਹੈ ਉਹ ਸੰਸਾਰ ਚ ਵੀ ਰਾਖੀ ਕਰਨ ਵਾਲਾ ਹੈ, ਪਰ ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਨੂੰ ਭੁੱਲ ਕੇ ਮਾਨਸ ਸੰਦੀ ਆਸ, ਬੰਦਾ ਬੰਦਿਆਂ ਦੀ ਆਸ ਵਿੱਚ ਬੈਠਾ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਭਲਿਆ ਮਾਨੁਕੀ ਟੇਕ ਬਿਰਥੀ ਸਭ ਜਾਨ ਦੇਵਨ ਕਹੋ, ਏਕੈ ਭਗਵਾਨ ਜਿਸ ਕੈ ਦੀਏ ਰਹੇ ਅਗਾਏ, ਬੌੜ ਨਾ ਤ੍ਰਿਸ਼ਨਾ ਲਾਗੇ ਆਏ। ਮਾਰੇ ਰਾਖੇ ਏਕੋ ਆਪ ਮਾਨੁਖ ਕਹਿ ਕਿਛ ਨਾਹੀ ਆਤ, ਬੰਦਿਆਂ ਦੀ ਆਸ ਛੱਡ ਤਜੋ ਸਿਆਨਪ ਸੁਰਜਨੋ, ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਜਿਹੜਾ ਕੋਈ ਮੜੀਆਂ ਤੇ ਮਸਾਣਾ ਤੇ ਕਬਰਾਂ ਤੇ ਦੇਹਧਾਰੀ ਗੁਰੂਆਂ ਦੇ ਜਾ ਕੇ ਮੱਥੇ ਟੇਕ ਕੇ ਸੋਚੇ ਸ਼ਾਇਦ ਮੈਨੂੰ ਇਹਨਾਂ ਤੋਂ ਆਸ ਮਿਲ ਜਾਏ, ਉਹ ਤੇ ਭਲੇ ਉਹ ਤੁਹਾਡੀ ਆਸ ਵਿੱਚ ਬੈਠੇ ਨੇ ਕਿ ਕਦੋਂ ਉਹਨਾਂ ਨੂੰ ਭੇਟਾ ਚੜਾਓ ਤੇ ਉਹਨਾਂ ਦਾ ਕਾਰਜ ਚੱਲੇ, ਉਹ ਤੁਹਾਡੀ ਆਸ ਤੇ ਬੈਠੇ ਹੈ। ਮੇਰੇ ਪਾਤਸ਼ਾਹ ਕਹਿੰਦੇ ਭਲਿਆ ਉਹਨਾਂ ਕੋਲੋਂ ਦੁਨੀਆਂ ਚ ਕਿਸੇ ਕੋ ਸੁੱਖ ਨਹੀਂ ਮਿਲਦਾ, ਕਿਉਂਕਿ ਜਗਤ ਤੇ ਸਾਰਾ ਹੀ ਭਿਖਾਰੀਆਂ ਦਾ ਹੈ, ਤੇ ਭਿਖਾਰੀ ਕੋ ਆਸ ਲਾਏਗਾ ਤੇ ਫਿਰ ਆਸਾੜ ਵਾਂਗੂ ਅੰਦਰੋਂ ਤਪਣਾ ਹੀ ਪਏਗਾ ਜਦੋਂ ਨਿਰਾਸ਼ਾ ਹੋਏਗੀ।
ਦੁਆ ਭਾਏ ਵਿਗੁੱਚੀਐ ਗਲ ਪਈ ਸੋ ਜਮ ਕੀ ਫਾਸ,
ਰੱਬ ਨੂੰ ਛੱਡ ਕੇ ਜਿਹੜਾ ਤੇਰਾ ਜੀਵਨ ਪਾਲਣ ਵਾਲਾ ਸੀ, ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ, ਉਹਨੂੰ ਤੇ ਭੁੱਲ ਗਿਆ ਏ। ਉਹਨੂੰ ਭੁੱਲ ਕੇ ਸੰਸਾਰ ਬੜਾ ਚੰਗਾ ਲੱਗਦਾ, ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ, ਦੁਨੀਆਂ ਬੜੀ ਚੰਗੀ ਲੱਗਦੀ ਹੈ। ਤੇ ਕਹਿੰਦੇ ਜਿਹੜੇ ਸੰਸਾਰ ਦੇ ਵਿੱਚ ਖੱਚਤ ਹੋ ਕੇ ਰੱਬ ਭੁੱਲਿਆ ਹੈ ਨਾ, ਚੇਤੇ ਰੱਖੀ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੇ ਜਾ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋ ਹਾਰੀ। ਕਹਿੰਦੇ ਸੰਸਾਰ ਦੇ ਵਿੱਚ ਰੱਬ ਨੂੰ ਭੁੱਲ ਕੇ ਕੇਵਲ ਖੁਆਰੀ ਹੀ ਪੱਲੇ ਪੈਂਦੀ ਹੈ, ਤੇ ਇਸ ਸੰਸਾਰ ਚ ਜਮਾਂ ਦੀ ਫਾਹੀ ਪੈ ਜਾਂਦੀ। ਇੱਕ ਜਮਾਂ ਦਾ ਰਾਹ ਹੈ, ਉਹ ਜੰਮਣ ਮਰਨ ਦੇ ਗੇੜ ਵਿੱਚ ਭਟਕਣ ਵਾਸਤੇ ਤੁਰ ਪੈਂਦਾ ਹੈ, ਤੇ ਇੱਕ ਉਹ ਹੈ ਰੱਬ ਦਾ ਰਾਹ, ਜਿਹੜਾ ਰੱਬ ਨਾਲ ਮਿਲ ਕੇ ਜੋਤ ਜੋਤੀ ਜੋਤ ਰਲੀ ਸੰਪੂਰਨ ਥੀਆ ਤੱਕ ਪਹੁੰਚਦਾ ਹੈ।
ਜੇ ਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ,
ਬੰਦਾ ਕਈ ਵਾਰ ਦੋਸ਼ ਦਿੰਦਾ ਹੈ ਮੈਨੂੰ ਦੁੱਖ ਪਰੇਸ਼ਾਨੀਆਂ ਜ਼ਿੰਦਗੀ ਚ ਆ ਰਹੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਗੱਲ ਇਹ ਹੈ ਕਿਸੇ ਨੂੰ ਦੋਸ਼ ਨਾ ਦੇਈ, ਰੱਬ ਦਾ ਪੱਲਾ ਛੱਡ ਕੇ ਜਿਹੜਾ ਬੰਦਿਆਂ ਦੀ ਆਸ ਵਿੱਚ ਮੜੀਆਂ ਮਸਾਣਾ ਕਬਰਾਂ ਬੁੱਤਾਂ ਦੀ ਪੂਜਾ ਕਰਕੇ ਵਹਿਮਾਂ ਭਰਮਾਂ ਚ ਵਿੱਚ ਲੋਕਾਂ ਦੇ ਅੱਗੇ ਨੱਕ ਰਗੜਦਾ ਫਿਰਦਾ ਹੈ ਨਾ, ਸੱਚ ਜਾਣੀ ਜਿਹੜੇ ਤੂੰ ਕਰਮ ਕਰਦਾ ਹੈ ਨਾ, ਇਹ ਕੀਤੇ ਹੋਏ ਕਰਮਾਂ ਦਾ ਬੀਜ ਜਿਹੜਾ ਬੀਜਿਆ ਫਲ ਵੀ ਉਹ ਵੱਢਣਾ ਪੈਣਾ। ਜਿਹਾ ਬੀਜੈ ਸੋ ਲੁਣੈ, ਤੇ ਜਿਹੜਾ ਬੀਜ ਬੀਜੇਗਾ ਮੱਥੇ ਜੋ ਲਿਖਿਆ ਉਸ ਮੱਥੇ ਦੇ ਲੇਖ ਵੀ ਤੇਰੇ ਭਾਗ ਉਹੋ ਜੇ ਲਿਖੇ ਜਾਣਗੇ।
ਰੈਣ ਬਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ,
ਸੰਸਾਰ ਵਿੱਚ ਆ ਕੇ ਗੁਰੂ ਨੂੰ ਮਿਲ ਕੇ ਆ ਮੱਥੇ ਦੇ ਲੇਖ ਬਦਲਾਉਣੇ ਸੀ, ਮੱਥਾ ਟੇਕਦੇ ਆ ਨਾ ਮਹਾਰਾਜ ਅੱਗੇ, ਲੇਖ ਬਦਲ ਜਾਂਦੇ ਨੇ, ਭਾਗ ਬਦਲ ਜਾਂਦੇ ਨੇ, ਕਿਸਮਤ ਬਦਲ ਜਾਂਦੀ ਹੈ, ਸੋਚ ਬਦਲ ਜਾਂਦੀ ਹੈ, ਵਿਚਾਰ ਬਦਲ ਜਾਂਦੇ, ਕਰਮ ਬਦਲ ਜਾਂਦੇ ਨੇ, ਪਰ ਸਤਿਗੁਰੂ ਦੇ ਦਰ ਤੇ ਆ ਕੇ ਜੀਵਨ ਦੀ ਇਹ ਸੋਚ ਬਦਲਣ ਦੀ ਥਾਂ ਸਾਰੀ ਜ਼ਿੰਦਗੀ ਦੁਨਿਆਵੀ ਰੰਗ ਤਮਸ਼ਿਆਂ ਦੇ ਵਿੱਚ ਭਜਦਾ ਰਿਹਾ, ਇਹ ਜੀਵਨ ਰੂਪੀ ਰਾਤ ਸਾਰੀ ਬਤੀਤ ਹੋ ਗਈ ਪਛਤਾਵਿਆਂ ਵਿੱਚ, ਅਖੀਰ ਦੇ ਵਿੱਚ ਜਿਵੇਂ ਇੱਕ ਹਿਰਨ ਰੇਤ ਦੇ ਵਿੱਚ ਦੌੜਦਾ ਹੈ ਪਾਣੀ ਦੀ ਆਸ ਵਿੱਚ, ਪਰ ਤੜਫਦਿਆਂ ਤੜਫਦਿਆਂ ਜਿੰਦ ਨਿਕਲ ਜਾਂਦੀ, ਉਹਨੂੰ ਪਾਣੀ ਨਹੀਂ ਜੇ ਮਿਲਦਾ। ਇਸੇ ਤਰ੍ਹਾਂ ਜ਼ਿੰਦਗੀ 'ਚ ਦੌੜ ਭੱਜ ਬੜੀ ਕਰਦਾ ਹੈ ਪਰ ਪੱਲੇ ਕੱਖ ਨਹੀਂ ਪੈਂਦਾ, ਨਿਰਾਸ਼ ਹੋ ਕੇ ਸੰਸਾਰ ਤੋਂ ਤੁਰ ਜਾਂਦਾ ਹੈ।
ਜਿਨ ਕਉ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ,
ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਹੜਾ ਬਚਨ ਆਪਾਂ ਵਿਚਾਰਿਆ ਦੱਸਤਾ ਭਲਿਆ, ਨਿਰਾਸ਼ਾ ਵਿੱਚ 60 ਸਾਲ ਤੋਂ ਵੱਧ ਨਿਕਲ ਗਏ ਸੀ, ਪੱਲੇ ਕੱਖ ਨਹੀਂ ਸੀ, ਮਨੂਰ ਵਰਗੀ ਜ਼ਿੰਦਗੀ ਬਣ ਗਈ, ਸੜਿਆ ਲੋਹਾ ਸੀ, ਪਰ ਪਾਰਸ ਦੀ ਸੰਗਤ ਨਾਲ ਲੋਹਾ ਸੋਨਾ ਬਣ ਕੇ ਕੀਮਤ ਪਵਾ ਜਾਂਦਾ ਹੈ, ਜਿਹੜੀ ਸਾਰੀ ਜ਼ਿੰਦਗੀ ਵਿਅਰਥ ਨਿਕਲ ਜਾਵੇ ਨਾ, ਅਗਰ ਗੁਰੂ ਮਿਲ ਪੈਂਦਾ ਹੈ ਨਾ ਜ਼ਿੰਦਗੀ ਦੇ ਵਿੱਚ। ਫਿਰ ਸਾਹਿਬ ਕਹਿੰਦੇ ਜਿਨ ਕੋ ਸਾਧੂ ਭੇਟੀਏ ਸੋ ਦਰ ਗਏ ਹੋਏ ਖਲਾਸ, ਉਹ ਰੱਬ ਦੀ ਦਰਗਾਹ 'ਚ ਖਲਾਸ ਹੋ ਜਾਂਦੇ, ਮੁਕਤ ਹੋ ਜਾਂਦੇ। ਇਹ ਮੁਕਤੀ ਮਰਨ ਤੋਂ ਬਾਅਦ 'ਚ ਨਹੀਂ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਗ੍ਰਸਤ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਪੰਜ ਪਿਆਰਿਆਂ ਦੀ ਦੱਸੀ ਰਹਿਤ ਕਮਾ ਕੇ ਉਹ ਸੰਸਾਰ ਦੇ ਵਿੱਚੋਂ ਮੁਕਤ ਹੋ ਜਾਂਦਾ ਹੈ, ਜਿਹੜਾ ਪੂਰੇ ਗੁਰੂ ਦਾ ਮਿਲਾਪ ਪੰਜ ਪਿਆਰਿਆਂ ਕੋ ਅੰਮ੍ਰਿਤ ਦੀ ਦਾਤ ਲੈ ਕੇ ਪ੍ਰਾਪਤ ਕਰ ਲੈਂਦਾ ਹੈ।
ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ,
ਸਤਿਗੁਰੂ ਪਾਤਸ਼ਾਹ ਕਹਿੰਦੇ ਸੰਸਾਰ 'ਚ ਤੇ ਆਇਆ ਸੀ, ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਦਰਸ਼ਨਾਂ ਦੀ ਦਾਤ ਸੀ, ਮਿਲਣਾ ਸੀ ਮਾਲਕ ਨੂੰ, ਪਰ ਕਹਿੰਦੇ ਸੰਸਾਰ ਦੇ ਵਿੱਚ ਆ ਕੇ ਦੁਨੀਆਂ ਦੇ ਚੋਜ ਤਮਾਸ਼ਿਆਂ ਕਰਕੇ ਰੱਬ ਦੇ ਦਰਸ਼ਨਾਂ ਦੀ ਤਾਂਘ ਅੰਦਰੋਂ ਮੁੱਕ ਗਈ। ਅਰਦਾਸ ਕਰ ਗੁਰੂ ਦੇ ਦਰ ਤੇ ਆਇਆ ਏ ਕਿ ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਸੁਣਿਓ ਹੁਣ, ਦਰਸ਼ਨ ਨਹੀਂ ਜੇ ਮੰਗੇ, ਪਿਆਸ ਮੰਗੀ ਜੇ। ਕਿਉਂ ਮੰਗੀ ਭਲਾ ਪਿਆਸ? ਆ ਛਬੀਲ ਦੇ ਲਾਗੋ ਲੰਘ ਕੇ ਜਾਈਏ, ਸ਼ਰਬਤ ਵੀ ਘੋਲ ਕੇ ਰੱਖਿਆ ਹੋਵੇ ਨਾ, ਤੇ ਜਿਹਨੂੰ ਪਿਆਸ ਨਹੀਂ ਲੱਗੀ ਉਹ ਮਨਾ ਕਰ ਦਿੰਦਾ ਮੈਂ ਨਹੀਂ ਜੇ ਛਕਣਾ। ਰੱਬ ਤੇ ਸਾਰੀਆਂ ਥਾਵਾਂ ਤੇ ਹੈ, ਪਰ ਅਸਲ ਵਿੱਚ ਅੰਦਰੋਂ ਖਿੱਚ ਹੀ ਨਹੀਂ ਪੈਦਾ ਹੋਈ। ਮੱਛੀ ਦੀ ਜਿੱਦਾਂ ਪਾਣੀ ਨਾਲ ਖਿੱਚ ਪੈਂਦੀ, ਏਦਾਂ ਦੀ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਣ ਦਿਨ ਨੀਤ, ਖੋਲ ਕਪਟ ਗੁਰਮੇਲੀਆ ਨਾਨਕ ਹਰ ਸਿੰਘ ਮੀਤ। ਆ ਖਿੱਚ ਜਿੱਦਣ ਅੰਦਰ ਪੈਦਾ ਹੋਏਗੀ ਨਾ ਕਿ ਸਤਿਗੁਰੂ ਮੈਨੂੰ ਆ ਕੇ ਕਿਰਪਾ ਕਰ, ਤੇਰੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਏ। ਜਿਨ੍ਹਾਂ ਦੇ ਅੰਦਰ ਤਾਂਘ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਆ ਕੇ ਸੰਗਤ ਵਿੱਚ ਬਹਿ ਜਾਂਦੇ ਹੈ, ਤੇ ਜਿਨ੍ਹਾਂ ਦੀ ਤਾਂਘ ਨਹੀਂ ਉਹ 9-9 ਵਜੇ ਤੱਕ ਮੇਰੇ ਵਰਗੇ ਸੁੱਤੇ ਰਹਿੰਦੇ। ਸੱਚ ਜਾਣਿਓ, ਇਹ ਪਿਆਸ ਮੰਗੀ ਅੱਜ ਦੇ ਦਿਨ ਆਸਾੜ ਦੀ ਤਪਸ਼ ਤੋਂ ਬਚਣਾ ਏ। ਮੰਗੀਏ ਤਾਤਾ ਤਰਸ ਕਰ, ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜੇ।
ਪ੍ਰਭ ਤੁਦ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ।
ਕਿ ਨਾਨਕ ਦੀ ਇੱਕ ਅਰਦਾਸ ਹੈ, ਦੁਨੀਆਂ ਦੇ ਵਿੱਚ ਹੋ ਸਕਦਾ ਕਿਸੇ ਨੂੰ ਕਿਸੇ ਜਠੇਰਿਆਂ ਦਾ, ਮੜੀਆਂ ਦਾ, ਮਸਾਣਾ ਦਾ, ਕਬਰਾਂ ਦਾ, ਬੁੱਤਾਂ ਦਾ, ਦੇਵੀ ਦਾ, ਦੇਵਤੇ ਦਾ, ਕਿਸੇ ਦਾ ਮਾਣ ਹੋਵੇ, ਪਰ ਮੌਕੇ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪੇ, ਸਿੱਖ ਦਾ ਤੇ ਕੱਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ, ਇਸ ਤੋਂ ਇਲਾਵਾ ਕੁਝ ਹੋਰ ਨਹੀਂ। ਤੇ ਜਿਹੜਾ ਕਹਿੰਦਾ ਪਾਤਸ਼ਾਹ ਤੇਰੇ ਤੋਂ ਬਗੈਰ ਮੇਰਾ ਕੋਈ ਹੋਰ ਓਟ ਆਸਰਾ ਨਹੀਂ, ਇਹ ਅਰਦਾਸ ਗੁਰੂ ਸਾਹਿਬ ਕਹਿੰਦੇ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ। ਆਹ ਅਰਦਾਸ ਅਸੀਂ ਵੀ ਕਰਨੀ ਆ, ਤੇਰੇ ਤੋਂ ਬਗੈਰ ਮਾਲਕਾ ਮੇਰਾ ਕੋਈ ਹੋਰ ਨਹੀਂ, ਭਾਵੇਂ ਰੱਖ ਤੇ ਭਾਵੇਂ ਮਾਰ। ਅਬ ਹਮ ਚਲੀ ਠਾਕੁਰ ਪਹਿਹਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ।
ਆਸਾਨ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ।
ਜਿਹੜੇ ਬੰਦੇ ਰੱਬ ਤੋਂ ਟੁੱਟੇ ਨੇ ਤੇ ਪੰਜ ਵਿਕਾਰਾਂ ਨੇ ਉਹਨਾਂ ਦੇ ਹਿਰਦੇ ਵਿੱਚ ਟਿਕਾਅ ਬਣਾ ਲਿਆ ਨਾ, ਉਹ ਤੇ ਈਰਖਾ, ਕਾਮ, ਕ੍ਰੋਧ, ਲੋਭ, ਮੋਹ ਦੀ ਅੱਗ ਵਿੱਚ, ਵਿਕਾਰਾਂ ਵਿੱਚ ਹਮੇਸ਼ਾ ਹੀ ਤਪੇ ਰਹਿੰਦੇ ਆ। ਪਰ ਸਾਹਿਬ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦੇ ਚਰਨਾਂ ਦਾ ਵਾਸ ਹੈ, ਸੱਚ ਜਾਣਿਓ ਉਹ ਉਹਨਾਂ ਵਾਸਤੇ ਆਸਾੜ ਤਪਦਾ ਨਹੀਂ, ਫਿਰ ਸੁਹੰਦਾ ਬਣ ਜਾਂਦਾ ਹੈ। ਇਹ ਮਹੀਨਾ ਤੇ ਆਇਆ ਪਰ ਉਹਨਾਂ ਵਾਸਤੇ ਸੁਖਦਾਈ। ਅਕਾਲੀ ਕੌਰ ਸਿੰਘ ਤੇ ਕੰਬਲੀ ਲੈ ਕੇ ਵੀ, ਜਿਨ੍ਹਾਂ ਨੇ ਤੁਕ ਤਤਕਰਾ ਲਿਖਿਆ, ਕੰਬਲੀ ਲੈ ਕੇ ਵੀ ਗਰਮੀ ਦੇ ਦਿਨਾਂ 'ਚ ਕਹਿੰਦੇ ਸੀ ਮੈਨੂੰ ਗਰਮੀ ਨਹੀਂ ਲੱਗਦੀ। ਪੰਜਵੇਂ ਪਾਤਸ਼ਾਹ ਦੇ ਤੱਤੀ ਤਵੀ ਤੇ ਵੀ ਬਹਿ ਕੇ ਕਹਿੰਦੇ ਤੇਰਾ ਕੀ ਆ, ਮਿੱਠਾ ਲਾਗੇ ਪੂਰ ਨੇ ਸਾਡੇ ਵਾਸਤੇ ਪਾ ਗਿਆ, ਅਸੀਂ ਤੇ ਏਸੀ ਘਰ 'ਚ ਲੱਗਾ ਹੋਵੇ, ਇੱਕ ਦੂਜੇ ਦੀ ਗੱਲ ਨਹੀਂ ਬਰਦਾਸ਼ਤ ਕਰਦੇ, ਏਸੀ ਐ ਠੰਡਾ ਚਿਲਡ, ਪਰ ਸਾਡੇ ਕੋਲ ਇੱਕ ਦੂਜੇ ਦੀ ਗੱਲ ਨਹੀਂ ਬਰਦਾਸ਼ਤ ਹੋ ਰਹੀ, ਅਸੀਂ ਸਾਰੇ ਹੀ ਆਸਾੜ ਬਣੇ ਆ। ਪਰ ਸਾਹਿਬ ਕਹਿੰਦੇ ਜਦੋਂ ਵਿਕਾਰਾਂ ਦੀ ਥਾਂ ਸਤ, ਸੰਤੋਖ, ਦਇਆ, ਧਰਮ, ਧੀਰਜ, ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ, ਜਿਹਨੇ ਗੁਰੂ ਦੇ ਸ਼ਬਦ ਨੂੰ ਪੱਲੇ ਬੰਨ ਲਿਆ ਉਹਦੇ ਹਿਰਦੇ ਚ ਰੱਬ ਦੇ ਚਰਨ ਵਸ ਜਾਂਦੇ ਹੈ। ਤੇ ਸਾਹਿਬ ਕਹਿੰਦੇ ਜਿਹਦੇ ਹਿਰਦੇ ਚ ਸ਼ਬਦ ਤੇ ਨਾਮ ਰੂਪੀ ਚਰਨ ਵਸ ਗਏ ਉਹਦੇ ਵਾਸਤੇ ਹਾੜ ਦਾ ਮਹੀਨਾ ਸੁੱਖ ਆਨੰਦ ਭਰਿਆ। ਸਤਿਗੁਰੂ ਕਿਰਪਾ ਕਰਨ, ਗੁਰੂ ਕੀ ਗੋਦ ਵਿੱਚ ਬੈਠੇ ਹਾਂ, ਸਤਿਗੁਰੂ ਤੋਂ ਬਗੈਰ ਕਿਸੇ ਦਾ ਭਲਾ ਨਹੀਂ ਹੈਗਾ। ਜਿਨ੍ਹਾਂ ਨੇ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ, ਅੰਮ੍ਰਿਤ ਛੱਕ ਕੇ ਪੰਜ ਪਿਆਰਿਆਂ ਕੋ ਦਾਤ ਲੈ ਕੇ ਗੁਰੂ ਵਾਲੇ ਬਣੀਏ, ਕੇਸਾਂ ਦੀ ਸੰਭਾਲ ਕਰੀਏ, ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਈਏ, ਤੇ ਨਾਲ ਆ ਮਹੀਨਾ ਆਰੰਭ ਹੋਇਆ ਹੈ ਆਸਾੜ ਦਾ, ਸਤਿਗੁਰੂ ਰਹਿਮਤ ਕਰਨ, ਇਹ ਆਉਣ ਵਾਲਾ ਸਮਾਂ, ਇਹ ਸਾਰਾ ਮਹੀਨਾ ਨਾਮ ਬਾਣੀ ਨਾਲ ਜੁੜ ਕੇ ਸੁੱਖ ਨਾਲ ਬਤੀਤ ਕਰਾਉਣ। ਸਭ ਦਾ ਧੰਨਵਾਦ ਹੈ, ਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਾਏ, ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ, ਭੁੱਲ ਚੁੱਕ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ ਸਮਾਪਤੀ ਹੈ ਜੀ।
ਪ੍ਰਭ ਤੁਦ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।